कोई खबर नहीं मिली। इटली दे इंस्टीट्यूट ऑफ जियोफिजिक्स एंड ज्वालामिक की अनुसार भूचाल का केंद्र फ्लोरेंस के उत्तर पूर्व दे विच माराडी शहर के नेड़े सी। संस्था के मुताबिक यह खेतर भूचाल दे लई बेहद संवेदनशील मनिया जांदा है। 1919 दे विच मुगैलो भूचाल 20वीं सदी च इटली च दहशत पैदा करने वाला सब तो भयानक भूचाल सी। स्कॉटिश एथनिक माइनॉरिटी स्पोर्ट्स एसोसिएशन दे वल्लों सलाना सन्मान समारोह ग्लासगो दे प्रसिद्ध मिस्टर सिंग्स इंडिया विखे करवाया गया है। इस मौके परितिका समरा, मनरूप कौर, डंडी विम्स बैडमिंटन क्लब, रहीला मुगुल, दलबीर लल्ली, एंड्रयू कृष्ण लाल इस वरे दे सम्मान भेंट किए गए। समुचे समागम दे मंच संचालक ते फर्ज कोश टॉक ने अदा कीती। समागम दौरान स्कॉटलैंड भारत विच वख-वख संस्थावां ते शख्सियतां दे वल्लों विशेष तौर ते शिरकत करके समागम नूं यादगारी बनाया गया। दक्षिणी कोरिया विच ईरान दी फ्रीज कीती गई 6 अरब डॉलर दी जायदाद हुण कतर नूं मिल गई है, जो ईरान ते अमेरिका दी योजनाबद्ध कैदियां दी अदला बदली दी योजना दे लई इक अहम कारक है। ईरान दे अधिकारी ने सोमवार नूं जानकारी दित्ती। नसीर कनानी ने सरकारी टैलीविजन ते प्रसारित प्रेस कॉन्फ्रेंस दे विच टिप्पणी कीती, पर इस विच विस्तृत जानकारी नहीं दित्ती गई। करानी ने ऐलान दे कुछ हफ्ते पहला ईरान ने कहा है विश्वास बहाली दे कदम दे तहत 5 ईरानी अमेरिकी नागरिकां नूं घर विच नजरबंद रख्या गया है, जबकि सियोल ते दक्षिणी कोरिया दी मुद्रा वॉन विच फ्रीज कीती गई संपत्ति नूं यूरो विच बदलन दी प्रवानगी दे दित्ती है। भारत विच अडानी ग्रुप दे खिलाफ हिंडनबर्ग रिपोर्ट विच लगाए गए दोषां दी जांच दे लई सुप्रीम कोर्ट वल्लों बनाई गई माहर कमेटी दे कुछ मैंबरां दे विच हितां दे टकराव दा दोष है। इह दोष सोमवार नूं दाखल कीती गई इक नवीं पटीशन च लगाया गया है। 6 मैंबरी कमेटी ने मई दे विच अंतरिम रिपोर्ट च कहा सी कि अडानी ग्रुप दे शेयरां दे भाव विच कोई रेगुलेटरी नाकामी जां हेराफेरी दे संकेत नहीं मिले हन। पटिशनर अनामिका जायसवाल ने दावा किया है भारतीय स्टेट बैंक के साबका चेयरमैन ओपी भट्ट जो 6 मैंबरी माहर कमेटी च शामिल ने उन्होंने हितों का टकराव है, क्योंकि वह नवियाउण योग ऊर्जा फर्म ग्रीनको के भी मुखी हैं जिस दे अडानी ग्रुप नाल व्यापारक संबंध ने। अपने दावे के समर्थन दे विच जायसवाल ने ग्रीनको वल्लों 14 मार्च 2022 नूं जारी किए गए एक प्रेस बयान का हवाला दिता, जिस विच कंपनी ने अडानी ग्रुप के प्रस्तावित उद्योगिक कंपलैक्स नूं 1000 मैगावाट समर्था की नवियाउण योग ऊर्जा की सप्लाई करने का ऐलान किया। भारत विच सुप्रीम कोर्ट ने टीवी चैनल खबरां दी निगरानी दे सेल्फ रेगुलेटरी तंत्र नूं सख्त बनाउण दी गल कही है, जिस दे लई न्यूज़ ब्रॉडकास्टिंग एंड डिजिटल एसोसिएशन नूं नवे दिशा निर्देशां दे नाल आउण वाले 4 हफ्तियां दा समां दित्ता गया है। भारत दे चीफ जस्टिस डी वाई चंद्रचूड़ की अगवाई वाले बैंच ने उन्हां जवाबां दा नोटिस लिया कि NBDA नवीं हदायतां तैयार करने दे लई अपने मौजूदा प्रधान जस्टिस AK सिकरी ते साबका प्रधान RV रविंदरन दे नाल सलाह कर रहा है। एसोसिएशन वल्लों पेश होए सीनियर वकील अरविंद दातार ने नवे दिशा निर्देशां दे नाल अगे आउण लई 4 हफ्तियां दा समां मंगिया। केंद्र सरकार वल्लों पेश होए सॉलिसिटर जनरल तुषार मेहता ने कहा है केंद्र पहलां ही 3 परतां दी इक प्रणाली बना चुक्या है, जिस विच पहलां तंत्र स्वै निगरानी ही है। न्यूज ब्रॉडकास्टर फेडरेशन ऑफ इंडिया दे वल्लों पेश होए सीनियर वकील महेश जेठमलानी ने कहा NBDA दे उल्ट 2022 दे नियमां दे मुताबक फेडरेशन ही अजिही इक रेगुलेटरी इकाई है जो केंद्र दे नाल रजिस्टर्ड है। उन्होंने कहा कि फेडरेशन नूं ही अपने खुद दे नियम दाखल करन दी इजाजत दित्ती जानी चाहीदी है। इस तो पहला सिखरली अदालत ने टीवी न्यूज चैनल की निगरानी के लिए मौजूद सैल्फ रेगुलेटरी तंत्र च खामियां उभारियां सन ते इस नूं होर प्रभावी बनाउण की इच्छा जाहिर करदिआं केंद्र तों जवाब मंगिया सी। बैंच ने स्पष्ट कर दिता है कि वह मीडिया उत्ते किसी तरह का सेंसरशिप नहीं लगाना चाहता। इस बुलेटिन दीआं चुणवीआं खबरां एक बार तो फिर सुन लो। पाकिस्तान च सुप्रीम कोर्ट की सुनवाई का सीधा प्रसारण। दक्षिणी अफ्रीका च 3 साल मगरों हुई गौंदी वॉक। यूक्रेन वालों 6 उप रक्षा मंत्री बरखास्त। चीन दे 103 फौजी जहाजा ने ताइवान दे सांस उते। इस नाल ही अपनी दोस्त SR ठाकुर नु दियो इजाजत। धन्यवाद।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
کیا آپ کے پاس آئیڈیاز یا تجاویز ہیں کہ آپ ایک نئی بیرونی تفریح جگہ میں کیا دیکھنا چاہتے ہیں؟ سٹی آف برمٹن آپ کے خیالات کا اظہار کرنے کے لیے ستمبر 23 سیٹرڈے صبح 10 سے دوپہر 2 بجے تک برمبلی لمیٹڈ کمیونٹی پارک میں انوائٹ کرتا ہے۔ یہ خود وہاں آن سائٹ موجود ہوں گے، عوام سے ان کے خیالات تجاویز حاصل کریں گے کہ یہ جگہ کیسی نظر آ سکتی ہے۔ یہ ایک فری ایونٹ ہے، سب کے لیے کھانے پینے تفریح سرگرمیاں موجود ہوں گی۔ مزید جاننے کے لیے brampton.ca/engage پر وزٹ کریں۔
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल की जी सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन। 9058747471।
برمٹن آن سٹیج 12 سے 18 اکتوبر تک دروز برمٹن پر احد رزانیت کو ہیملٹ کے کردار میں دیکھ کر خوش اور ویلکم کرتے ہیں۔ ہیملٹ جو آج کل کے دور کے لیے غضبناک، تیز رفتار، انتقام اور داغدار محبت کی کہانی ہے، کیا آپ ہمارے ڈینمارک کے شہزادے کے ساتھ باعزت خوشحالی پاگل پن کے درمیان لائن پر چلنے کی ہمت کرتے ہیں؟ یہ تبدیلی صرف سچا سانحہ ہی لا سکتا ہے۔ دیکھنا مت بھولیے گا ہیملٹ 12 سے 18 اکتوبر تک دروز برمٹن میں۔ سیل ٹکٹس خریدنے کے لیے وزٹ کریں brampton.ca۔
A child's smile can make a big difference when it comes to their health. If you have kids under 12, earn less than $90,000 a year and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
وہموں گمان سے دور دور، یقین کی حد کے پاس پاس۔
پراپرٹیز ریزیڈینشل اور کمرشل، بائنگ اور سیلنگ،
انویسٹمنٹ پراپرٹیز یا پھر کنڈومینیمز ان دی ڈاؤن ٹاؤن ٹورنٹو،
وی ول ارینج یور مورگیج،
آلسو ا ہاؤس وارمنگ گفٹ۔
سروس از آر پرائیورٹی،
کسٹمر سروس از آر پرائڈ۔ پلیز ایکسپیرینس دی ڈفرنس۔ آپ گھر خریدنا یا گھر کو بیچنا چاہتے ہیں، گھر کی ایویلیویشن کے لیے ایک دفعہ کال کیجیے عارفہ مظفر 6478986245 8986245۔
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ, ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ, 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ। ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰੋਂਟੋ ਏਰੀਆ ਦੇ ਫੋਰਡ ਡੀਲਰ ਨੂੰ ਅਜੀ।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲ ਟੀਮ, ਇਨ ਹਾਊਸ ਪ੍ਰੋਜੈਕਟਸ, ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300 ਜਾਂ ਵਿਜ਼ਿਟ ਕਰੋ ehrb.ca।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप 2 कारों और 1 घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
बंगला मोटर कार दिला दे, एक नहीं तो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477-0022-3647-702-23।
You are listening to WTOR 770 AM, Youngstown, Toronto.
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477-0022-3647-702-23।
क्या आपके पास आइडियाज या तजावीज हैं कि आप एक नई बैरूनी तफरी जगह में क्या देखना चाहते हैं? सिटी ऑफ ब्रैम्पटन आपके ख्यालात का इजहार करने के लिए सितंबर 23 सैटरडे सुबह 10 से दोपहर 2 बजे तक ब्रैम्बली लिमिटेड कम्युनिटी पार्क में इनवाइट करता है। ये खुद वहां ऑन साइट मौजूद होंगे, आवाम से उनके ख्यालात तजावीज हासिल करेंगे कि ये जगह कैसी नजर आ सकती है। ये एक फ्री इवेंट है, सबके लिए खाने पीने तफरी सरगर्मियां मौजूद होंगी। मजीद जानने के लिए brampton.ca/engage पर विजिट करें।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
Listening to WTOR 770 AM, your trusted source for news and information. Here comes your host, Ramanjit Sidhu, with the current affairs.
मैं रमनजीत सिंह सिद्धू ते प्रोग्राम द करंट अफेयर्स ते थोड़ी जी माजरत चाहुंदे आ जी, प्रोग्राम साडा लेट हो गया, कनेक्टिविटी दा सानू इशू आ रहा सी, इंडिया तो कॉल जोड़नी ते कई बार कॉन्फ्रेंस च लैंदे रहिंदे समा खराब हो जांदा है। स्टूडियो का नंबर होगा 416-620-1778, वो इस करके पहला दसना जरूरी है क्योंकि मेरे नाल अज राजन कपूर साहब शामिल हो रहे ने प्रोग्राम दे विच। असी इन्हां नाल पहला भी गल की थी, अंग्रेजी अध्यापन नाल जुड़े हुए ने ते पिछली बार जदों गल हुई सी ते उदों ही ये फैसला होया सी कि एक नॉवल दे उत्ते चर्चा करांगे अफ्रीकन कलोनियलिज्म दे उत्ते। हुण असी कहिंदे कि उह दूर पार दी कहानी क्यों जोड़ ली, इस करके जोड़ ली कि सारी दुनिया की कहानी इको ही है, जुबान का फर्क है, प्यार दे गीत भी उही ने ते दुखां दे गीत भी उही ने, दुखां दी दास्तान च कोई ज्यादा फर्क नहीं है, सिर्फ नाम बदलते ने, जियोग्राफी बदल जाती है, थोड़ा जा कल्चरल इम्पैक्ट हुंदा, बाकी सेम उही कहानी बार बार दोहराई जा रही है। दूर का लिटरेचर पढ़ के सानू यह पता लगता है कि साडिया गमां दीआं वी सांझा ने। सो राजन कपूर साहब नूं पहला वेलकम करदे आं। राजन कपूर जी थोड़ा बहुत बहुत वेलकम जी, गुड मॉर्निंग। सलाम नमस्ते दा, बट आप गल शुरू कर दे फिर मैं थोनू दस दंगा। हां जी, कि जे घट वध लगी तां ते आप राजन साहब गल करांगे जी। ਚਿਨੁਆ ਅਚਾਬੀ ਹੈ ਨਾ, ਐਚ ਏ ਬੀ, ਮੈਂ ਸ਼ਾਇਦ ਪ੍ਰੋਨੰਸੀਏਸ਼ਨ ਚ ਫਰਕ ਹੋਏਗਾ। ਥਿੰਗਸ ਫਾਲ ਅਪਾਰਟ ਇਸ ਨੋਵਲ। ਹਾਂਜੀ
ਚਿਨੁਆ ਐਚ ਏ ਬੀ, ਪ੍ਰੋਨੰਸੀਏਸ਼ਨ ਇਹਦੀ ਮੁਸ਼ਕਲ ਹੈ ਕਿਉਂਕਿ ਅਫਰੀਕਨ ਨਾਵਲਿਸਟ ਨੇ, ਪਰ ਲਗਭਗ ਚਨੀ ਚਿਨੁਆ ਐਚ ਏ ਬੀ ਦੇ ਨਾਮ ਨਾਲ ਹੀ ਜਾਣੇ ਜਾਂਦੇ ਨੇ, ਬਹੁਤ ਸਾਰੇ ਇਸੇ ਤਰ੍ਹਾਂ ਹੀ ਪ੍ਰੋਨਾਂਸ ਕਰਦੇ ਨੇ
ਕਲੋਨੀਅਲਿਸਟ ਯੂਰਪੀਅਨ ਇੱਥੇ ਪਹੁੰਚਦੇ ਅਤੇ ਅਫਰੀਕਾ ਦੇ ਅਲੱਗ ਅਲੱਗ ਕਬੀਲੇ ਥਾਵਾਂ ਨੂੰ ਉਹ ਆਪਣੇ ਕਾਬੂ ਹੇਠ ਲਿਆਉਣ ਲਈ ਜੋ ਕੋਨਫਲਿਕਟ ਬਣਦੀ ਹੈ ਉਸ ਪੁੱਠ ਭੂਮੀ ਦੇ ਉੱਤੇ ਕਿਤਾਬ ਲਿਖੀ ਗਈ ਹੈ। ਮੈਂ ਚਾਹਾਂਗਾ ਪਹਿਲਾਂ ਤੁਸੀਂ ਕਿਤਾਬ ਦਾ ਇੱਕ ਸਿੰਪਲ ਸਾਨੂੰ ਇੱਕ ਬਿਊਰਾ ਉਹਦੀ ਕੀ ਪਲੋਟ ਹੈ ਕੀ ਥੀਮ ਹੈ ਉਹ ਸਾਡੇ ਨਾਲ ਸਾਂਝਾ ਕਰ ਦੋ।
ਹਾਂਜੀ ਸਰ ਜੀ, ਜਿੱਦਾਂ ਤੁਸੀਂ ਇਹ ਅਫਰੀਕਾ ਦੀ ਸਟੋਰੀ ਹੈ, ਬੇਸਿਕਲੀ ਅਫਰੀਕਾ ਦਾ ਇੱਕ ਹਿੱਸਾ ਹੈ ਨਾਈਜੀਰੀਆ, ਇਹ ਨਾਈਜੀਰੀਆ ਦੀ ਸਟੋਰੀ ਹੈ
ਜੀ।
ਤੇ ਚਿਨੁਆ ਐਚ ਬੀ ਜੀ ਨੇ ਇਹ ਨਾਵਲ 1958 ਚ ਲਿਖਿਆ, 1958 ਚ ਲਿਖਿਆ ਗਿਆ ਨਾਵਲ, ਤੇ ਨਾਈਜੀਰੀਆ ਜਿਹੜਾ ਹੈ ਉਹ 1960 ਚ ਆਜ਼ਾਦ ਹੋ ਜਾਂਦਾ, ਯਾਨੀ ਕਿ ਪਹਿਲਾਂ ਕਹਾਣੀ ਲਿਖੀ ਗਈ ਆ ਨਾਈਜੀਰੀਆ ਦੇ ਆਜ਼ਾਦ ਹੋਣ ਤੋਂ। ਕਲੋਨੀਅਲ ਫੋਰਸਿਸ ਜਿਹੜੀਆਂ ਉੱਥੇ ਆ ਕੇ ਬਹਿ ਗਈਆਂ ਸੀਗੀਆਂ, ਜਿਨ੍ਹਾਂ ਨੇ ਉਹਨਾਂ ਨੂੰ ਕਬਜ਼ਾ ਕਰ ਰਿਹਾ ਸੀ, ਜਿੱਦਾਂ ਭਾਰਤ ਵੀ ਬ੍ਰਿਟਿਸ਼ ਦਾ ਗੁਲਾਮ ਰਿਹਾ ਉਸੇ ਤਰ੍ਹਾਂ ਹੀ ਅਫਰੀਕਾ ਵੀ ਇਹਨਾਂ ਦਾ ਅੰਗਰੇਜ਼ਾਂ ਦਾ ਗੁਲਾਮ ਰਿਹਾ ਹੈ। ਹੁਣ ਇਸ ਨਾਂ ਇਹ ਜਿਹੜਾ ਨਾਂ ਹੈ ਜਿਹੜਾ ਨਾਵਲ ਲਿਖਿਆ ਗਿਆ ਐਚ ਬੀ ਦੁਆਰਾ ਉਹ ਨਾਵਲਿਸਟ ਨੇ ਅੰਗਰੇਜ਼ੀ ਹੀ ਲਿਖਿਆ, ਇਹ ਵੀ ਗੱਲ ਸਾਨੂੰ ਸਮਝਣ ਦੀ ਲੋੜ ਹੈ ਕਿ ਉਹਨਾਂ ਨੇ ਆਪਣੀ ਭਾਸ਼ਾ ਚ ਕਿਉਂ ਨੀ ਲਿਖਿਆ, ਮੈਂ ਇਸ ਬਾਰੇ ਥੋੜਾ ਜਿਹਾ ਬਾਅਦ ਚ ਜ਼ਿਕਰ ਕਰਾਂਗਾ। ਪਾਠ ਜਿਹੜਾ ਹੈ ਬੇਸਿਕਲੀ ਇਹ ਨਾਵਲਿਸਟ ਦੇ ਮਾਇੰਡ ਚ ਕੀ ਚੱਲਦਾ ਹੈ ਨਾਵਲਿਸਟ ਦੋ ਗੱਲਾਂ ਇਹਦੇ ਚ ਕਰਨਾ ਚਾਹ ਰਿਹਾ, ਇੱਕ ਤੇ ਕਲੋਨੀਅਲ ਕਨਫਲਿਕਟ ਹੈ ਹੀ ਆ ਜਿਹਨੂੰ ਉਹ ਪ੍ਰੋਜੈਕਟ ਕਰਨਾ ਚਾਹ ਰਿਹਾ। ਕਲੋਨੀਅਲ ਕਨਫਲਿਕਟ ਵੀ ਜਿਹੜਾ ਅਫਰੀਕਾ ਦੇ ਉੱਤੇ ਕਬਜ਼ਾ ਰਿਹਾ, ਜਿਹੜੀਆਂ ਪਾਵਰ ਉਹਨਾਂ ਨੂੰ ਆ ਕੇ ਲੁੱਟਦੀਆਂ ਰਹੀ, ਉਹ ਅੱਜ ਤੋਂ ਪਹਿਲਾਂ ਲੈ ਗਿਆ, ਪਰ ਉਹ ਵੈਸਟਰਨ ਪ੍ਰਿਜ਼ਮ ਤੋਂ ਹੀ ਜਿਹੜੇ ਵੀ ਨਾਵਲ ਲਿਖੇ ਨੇ। ਕੁਝ ਵਰਲਡ ਫੇਮਸ ਨਾਵਲ ਹੈ ਆਰਟ ਆਫ ਦੀ ਡਾਰਕਨੈਸ ਬਾਏ ਜੋਰਜ,
ਠੀਕ ਹੈ ਜੀ, ਨਾਵਲ ਹੈ
ਉਹ ਵੈਸਟਰਨ ਪ੍ਰਿਜ਼ਮ ਤੋਂ ਅਫਰੀਕਾ ਨੂੰ ਦੇਖਦਾ ਤੇ ਕੋਲੋਨਾਈਜ਼ਰਸ ਨੂੰ ਵੀ ਦੂਸਰਾ ਹੀ ਦੇਖਦਾ, ਤੇ ਅਫਰੀਕਾ ਨੂੰ ਇੱਕ ਅਨਸਿਵਿਲਾਈਜ਼ਡ ਅਨਪੂਥ ਬਾਰਬਰਸ ਸੋਸਾਇਟੀ ਆਕਨ ਦੇਖਦਾ ਹੈਗਾ ਕਿ ਵਾਈਟ ਮੈਨ ਉੱਥੇ ਗਏ ਨੇ ਤੇ ਉਹਨਾਂ ਨੂੰ ਉਹਨਾਂ ਨੇ ਉਹਨਾਂ ਦਾ ਮਿਸ਼ਨ ਹੈ ਕਿ ਉਹਨਾਂ ਨੂੰ ਐਜੂਕੇਟ ਕਰਨਾ, ਲੁੱਟਣ ਨਹੀਂ ਗਏ ਕਿਤੇ, ਉਹਨਾਂ ਦੇ ਪ੍ਰਤੀ ਉਹ ਸਿੰਪੈਥੈਟਿਕ ਵਿਊ ਰੱਖਦਾ, ਠੀਕ ਹੈ ਜੀ, ਜਿਹੜਾ ਵੈਸਟਰਨ ਸਿੰਗਲ ਹੈਗਾ ਕਿਤੇ ਨਾ ਕਿਤੇ ਜਿਹੜੇ ਕੋਲੋਨਾਈਜ਼ਰਸ ਨੇ ਉਹਨਾਂ ਦੇ ਪ੍ਰਤੀ ਥੋੜਾ ਬਹੁਤਾ ਸਿੰਪੈਥੈਟਿਕ ਰੱਖਦਾ, ਉਹ ਆਪਣੇ ਨੌਲੇਜ ਹਾਰਟ ਆਫ ਦੀ ਕ੍ਰਿਟੀਸਾਈਜ਼ ਵੀ ਕਰਦਾ, ਜਾਂ ਹੋਰ ਬੜੇ ਜਿਹੜੀਆਂ ਸਟੋਰੀਜ਼ ਆ ਜਾਂ ਨੋਵਲ ਚ ਕ੍ਰਿਟੀਸਾਈਜ਼ ਕੀਤਾ ਗਿਆ। ਦੇਸ਼ ਗੁਲਾਮ ਹੈ ਉਹਨੇ ਅਫਰੀਕਾ ਦੇ ਐਂਗਲ ਤੋਂ ਲਿਖ ਆਪਣੀ ਗੱਲ ਦੁਨੀਆਂ ਤੱਕ ਪਹੁੰਚਾਈ। ਜਿਹੜਾ ਨਾਵਲ ਹੈ ਜਿਹੜਾ ਮੈਂ ਲਿਖਿਆ, ਇਟ ਰਿਐਕਸ਼ਨ ਅਗੇਂਸਟ ਦਾ ਵੈਸਟਰਨ ਪ੍ਰਿਜ਼ਮ, ਕਿ ਜਿਹੜਾ ਵੈਸਟਰਨ ਅੱਖ ਤੋਂ ਤੁਸੀਂ ਦੇਖ ਸਕਦੇ ਹੋ ਉਸ ਦੇ, ਮੈਂ ਉਲਟ ਥੋੜੀ ਜਿਹੀ ਗੱਲ ਕਰਨਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਕਿ ਅਸੀਂ ਬਾਰਬਰਸ ਹਾਂ, ਅਸੀਂ ਖੁੰਖਾਰ ਹਾਂ, ਅਸੀਂ ਅਨਸਿਵਿਲਾਈਜ਼ਡ ਹਾਂ, ਸਾਨੂੰ ਕੁਛ ਨਹੀਂ ਆਉਂਦਾ, ਅਸੀਂ ਬੀਸਟ ਹਾਂ, ਜਾਨਵਰ ਹਾਂ, ਪਰ ਇੱਦਾਂ ਦੀ ਗੱਲ ਨਹੀਂ ਹੈ। ਸਾਡਾ ਕਲਚਰ ਪ੍ਰਿਮਿਟਿਵ ਹੋ ਸਕਦਾ ਪਰ ਸਾਡਾ ਕਲਚਰ ਇਨਵੈਲਿਊਏਬਲ ਆ, ਠੀਕ ਹੈ ਜੀ। ਸੋ ਇਸ ਜਿਹੜਾ ਕਨਫਲਿਕਟ ਹੈ, ਕੰਟਰਾਡਿਕਸ਼ਨ ਸੀਗੀ, ਉਹਨੇ ਇਸ ਕੰਟਰਾਡਿਕਸ਼ਨ ਨੂੰ ਪਕੜ ਕੇ ਤੇ ਅਫਰੀਕਨ ਸੋਸਾਇਟੀ ਨੂੰ, ਜੋ ਵੀ ਅਫਰੀਕਨ ਸੋਸਾਇਟੀ ਦੀਆਂ ਮਤਲਬ ਕਿ ਜੋ ਵੀ ਟ੍ਰੈਡੀਸ਼ਨਸ ਹੈਗੀਆਂ, ਜੋ ਵੀ ਕਲਚਰ ਹੈਗਾ, ਉਹਨੂੰ ਪ੍ਰੋਜੈਕਟ ਕੀਤਾ ਤੇ ਉਹਦੇ ਨਾਲ ਨਾਲ ਨੋਵਲਿਸਟ ਨੇ ਜਿਹੜਾ ਕਲੋਨੀਅਲ ਕਨਫਲਿਕਟ ਹੈਗਾ ਉਹਨੂੰ ਵੀ ਉਭਾਰਿਆ ਹੈ।
ਪਰਫੈਕਟ। ਤੇ ਕਪੂਰ ਸਾਹਿਬ, ਜਿਵੇਂ ਇਹਦੇ ਵਿੱਚ ਇੱਕ ਗੱਲ ਆਈ ਆ, ਮੈਨੂੰ ਨਹੀਂ ਪਤਾ ਕਿ ਨੋਵਲ ਦੇ ਵਿੱਚ ਕਿੰਨਾ ਕੁ ਇਲੈਬੋਰੇਟ ਕੀਤਾ ਹੋਣਾ, ਜਿਸ ਦੁਨੀਆ ਦੇ ਦੌਰ ਵਿੱਚ ਅਸੀਂ ਬੈਠੇ ਆ, ਇਹਦੇ ਵਿੱਚ ਅਸੀਂ ਇੰਡਸਟਰੀਲਾਈਜੇਸ਼ਨ ਦੇ ਬੈਨੀਫਿਟ ਇਨ ਅ ਫਿਊ ਹੈਂਡਸ, ਬਟ ਉਹਦੇ ਕੋਲੈਟਰਲ ਲੈਵਲ ਤੇ ਜੇ ਉਹਦੇ ਐਡਵਰਸ ਇਫੈਕਟ ਦੇਖੀਏ ਤੇ ਉਹ ਜ਼ਿਆਦਾ ਪਏ ਆ। ਜਿਵੇਂ ਅਸੀਂ ਅੱਜ ਗਲੋਬਲ ਕਲਾਈਮੇਟ ਚੇਂਜ ਦੀ ਸਟਰਗਲ ਦੇ ਵਿੱਚ ਬੈਠੇ ਆ, ਤੇ ਅੱਜ ਵੀ ਅਸੀਂ ਹੁਣ ਇੱਕ ਕੰਟਰਾਡਿਕਸ਼ਨ ਦੇ ਪੁਆਇੰਟ ਤੇ ਆ ਗਏ ਕਿ ਪ੍ਰਿਮਿਟਿਵ ਲਾਈਫ ਸਟਾਈਲ ਸੀ ਜਿਹੜਾ, ਉਹਨੇ ਹਜ਼ਾਰਾਂ ਤੱਕ ਸਾਲਾਂ ਤੋਂ ਕਦੇ ਕੋਈ ਕਾਰਬਨ ਫੁੱਟਪ੍ਰਿੰਟ ਤੇ ਡਿਜ਼ਾਸਟਰ ਨਹੀਂ ਦਿੱਤਾ ਆਉਣ ਵਾਲੀ ਪੀੜ੍ਹੀ ਨੂੰ, ਪਰ ਜਿਹੜੇ ਸੋ ਕਾਲਡ ਸਿਵਿਲਾਈਜ਼ਡ ਤੇ ਸਿਆਣੇ ਲੋਕ ਦੁਨੀਆ ਤੇ ਫੈਲੇ ਆ, ਇੱਕ ਹਜ਼ਾਰ ਤਰ੍ਹਾਂ ਦੀ ਬਿਮਾਰੀ ਲੈ ਕੇ ਗਏ ਆ। ਭਾਰਤ ਦੇ ਜਿਵੇਂ ਉਹ ਸੈਂਟੀਨਲ ਉਹ ਕਬੀਲੇ ਵਾਲੇ ਕਿਹੜੇ ਅੰਦਮਾਨ ਦਾ ਮੈਂ ਨਾਂ ਲੱਭ ਕੇ ਦਿੰਦਾ, ਉਹ ਜੇ ਦੁਨੀਆਂ ਦੀ ਸਭਿਅਤਾ ਤੋਂ ਦੂਰ ਹਾਂਜੀ ਜੋ ਦੁਨੀਆਂ ਦੀ ਸਭਿਅਤਾ ਤੋਂ ਦੂਰ ਨੇ ਤੇ ਜ਼ਿਆਦਾ ਸੁਖੀ ਲੱਗਦੇ ਆ, ਤੇ ਜਿਹੜਾ ਪ੍ਰਿਮਿਟਿਵ ਲਾਈਫ ਸਟਾਈਲ ਨੂੰ ਆਪਾਂ ਹੁਣ ਦੁਨੀਆ ਚ ਜੰਗਲੀ ਅਸਭਿਅਕ ਕਹਿ ਕੇ ਕੰਡੈਮ ਕਰਦੇ ਰਹੇ ਹਾਂ, ਐਕਚੁਅਲੀ ਤਾਂ ਉਹਦੇ ਵਿੱਚ ਬਹੁਤ ਘੱਟ ਸਮੱਸਿਆਵਾਂ ਸੀਗੀਆਂ ਕੰਪੈਰੇਟਿਵ ਟੂ ਦਿਸ ਸੋ ਕਾਲਡ ਸਿਵਿਲਾਈਜ਼ਡ ਵਰਲਡ, ਜਿਹਦੇ ਵਿੱਚ ਕੌਨਫਲਿਕਟ, ਲੜਾਈ, ਮਾਰ ਕੁਟਾਈ, ਬਿਮਾਰੀਆਂ ਜ਼ਿਆਦਾ ਨੇ। ਜੇ ਆਪਾਂ ਉਦਾਂ ਵੀ ਗੱਲ ਕਰੀਏ ਥੋੜੀ ਜਿਹੀ, ਕੀ ਇੱਦਾਂ ਦਾ ਵੀ ਕੋਈ ਇਹਦੇ ਵਿੱਚ ਪਿਕਚਰ ਆਈ ਹੈ, ਕਿਉਂਕਿ ਉਦੋਂ 1958 ਚ ਇਹ ਸੀ ਨਹੀਂ ਸੀ ਬਣਿਆ ਕਿ ਇਹ ਸਿਆਣੇ ਆ ਕਿ ਕੌਣ ਮੂਰਖ ਨੇ, ਉਜੱਡ ਕੌਣ ਹੈ ਜਿਹਨੂੰ ਆਪਾਂ ਉਜੱਡ ਕਵਾਂਗੇ, ਇਹਨੂੰ ਉਜੱਡ ਕਹਿ ਕੇ ਚੱਲੇ ਗਏ ਆ। ਹਾਂਜੀ,
ਜਿਹੜੀ ਵੈਸਟਰਨ ਰਾਈਟਰਸ ਨੇ ਉਹਨਾਂ ਨੇ ਕਲੋਨੀਅਲਿਜ਼ਮ ਨੂੰ ਤੇ ਕੰਡੈਮ ਕੀਤਾ ਹੈਗਾ, ਠੀਕ ਹੈ ਜੀ, ਕਿਉਂਕਿ ਹਾਰਟ ਆਫ ਦੀ ਡਾਰਕਨੈਸ ਵਰਲਡ ਫੇਮਸ ਨਾਵਲ ਹੈ, ਲਗਭਗ ਦੁਨੀਆਂ ਦੇ ਹਰ ਯੂਨੀਵਰਸਿਟੀ ਚ ਪੜ੍ਹਾਇਆ ਜਾ ਰਿਹਾ
ਜੀ।
ਜਿਹੜੇ ਇਹਦੀ ਇਹਦੀ ਹੋਰ ਖੂਬਸੂਰਤੀ ਮੈਂ ਦੱਸਣਾ ਚਾਹਾਂਗਾ ਆਪਣੇ ਸਰੋਤਰਾਂ, ਜਿਹੜੇ ਵੀ ਸਾਡੇ ਸਰੋਤ ਸੁਣਦੇ ਪਏ ਆ, ਕਿ ਜਿਹੜੇ ਜੋਸਫ ਕੌਨਰਡ ਨੇ, ਜਿਹੜੇ ਉਹਦੇ ਨੋਵਲਿਸਟ ਨੇ, ਜਿਨ੍ਹਾਂ ਨੇ ਰਾਈਟਰ ਨੇ, ਜਿਨ੍ਹਾਂ ਨੇ ਉਹ ਨੋਵਲ ਲਿਖਿਆ, ਉਹ ਪੋਲਿਸ਼ ਨੇ, ਮੀਨਸ ਪੋਲੈਂਡ ਦੇ ਨੇ, ਉਹਨਾਂ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ, ਉਹਨਾਂ ਨੇ ਅੰਗਰੇਜ਼ੀ ਸਿੱਖੀ ਤੇ ਉਹ ਅੰਗਰੇਜ਼ੀ ਚ ਨਾਵਲ ਲਿਖਿਆ, ਮਤਲਬ ਕਿ ਤੁਸੀਂ ਦੂਸਰੀ ਨਾਵਲ ਲਿਖਣਾ ਤੇ ਉਹਦੇ ਚ ਪ੍ਰਾਈਜ਼ ਵੀ ਲੈ ਜਾਣਾ, ਪ੍ਰਾਈਜ਼ ਵੀ ਲਿਖਤਾ ਬੰਦੇ ਨੇ, ਕਲੋਨੀਅਲ ਜਿਹੜੀ ਟੈਂਡੈਂਸੀ ਹੈ ਲੁੱਟ ਮਾਰ ਦੀ ਉਹਨੂੰ ਤੇ ਕੰਡੈਮ ਕੀਤਾ ਹੈ, ਪਰ ਐਟ ਦਾ ਸੇਮ ਟਾਈਮ ਜਿਹੜਾ ਵੈਸਟਰਨ ਐਂਗਲ ਹੈ ਉਹ ਇਹ ਹੀ ਹੈਗਾ ਕਿ ਇਹ ਪ੍ਰਿਮਿਟਿਵ ਨੇ ਅਫਰੀਕਨਸ ਬਾਕੀ ਜਿਹੜੀ ਤੁਸੀਂ ਗੱਲ ਕੁਛ ਅਫਰੀਕਨ ਕੰਟਰੀ ਚੋ ਕੁਛ ਮਲੇਸ਼ੀਆ ਵਗੈਰਾ ਚ ਇੱਕ ਪਿੰਡ ਹੈ ਉਹਦਾ ਨਾਮ ਹੈ ਨੇਪਾਲ, ਉਥੋਂ ਦੀ ਇਹਨਾਂ ਨੇ ਉਹਦਾ ਨਾਮ ਰੱਖ ਦਿੱਤਾ ਤੇ ਉਹ ਇਹ ਵਾਇਰਸ ਉਥੋਂ ਆਇਆ ਹੈ। ਇਹਦਾ ਇੱਕ ਕਾਰਨ ਹੈ ਵਾਇਰਸ ਦਾ, ਕਿਉਂਕਿ ਜਿਹੜੀ ਇੰਡਸਟਰੀਅਲ ਐਗਰੀਕਲਚਰ ਦੀ ਤੁਸੀਂ ਗੱਲ ਕੀਤੀ ਨਾ, ਉਹਨੇ ਇੰਡਸਟਰੀਅਲ ਐਗਰੀਕਲਚਰ ਹੋਣ ਲੱਗ ਪਈ, ਜਦੋਂ ਇੰਡਸਟਰੀਅਲ ਐਗਰੀਕਲਚਰ ਹੋਣ ਲੱਗ ਪਈ ਤੇ ਦ ਕਲੈਸ਼ ਬਿਟਵੀਨ ਦ ਐਨੀਮਲਸ ਐਂਡ ਹਿਊਮਨਸ ਉਹ ਵੱਧ ਗਿਆ, ਉਹ ਵਧਣ ਦੇ ਨਾਲ ਜਿਹੜੇ ਨਾ ਕਈ ਵਾਇਰਸ ਜਿਹੜੇ ਨੇ ਉਹ ਜ਼ੂਨੋਟਿਕ ਬਣ ਗਏ। ਜ਼ੂਨੋਟਿਕ ਵਾਇਰਸ ਉਹ ਹੁੰਦੇ ਨੇ ਜਿਹੜੇ ਐਨੀਮਲਸ ਤੋਂ ਹਿਊਮਨਸ ਚ ਟ੍ਰਾਂਸਫਰ ਹੋ ਜਾਂਦੇ। ਸੋ ਕੋਵਿਡ ਦੀ ਵੀ ਪ੍ਰੋਬਲਮ ਇਹ ਸੀਗੀ ਤੇ ਇਹਦੀ ਪ੍ਰੋਬਲਮ ਵੀ ਇਹੋ ਹੀ ਹੈ। ਸੋ ਜਿਹੜਾ ਇੰਡਸਟਰੀਅਲ ਇਹਦਾ ਜਿਹੜਾ ਮੇਨ ਨਿਪਾਹ ਵਾਇਰਸ ਦਾ ਜਿਹੜਾ ਕੌਜ਼ ਹੈ ਜਿਹੜਾ ਕਾਰਨ ਹੈ ਉਹ ਇੰਡਸਟਰੀਅਲ ਐਗਰੀਕਲਚਰ ਹੈ। ਤੇ ਇਸ ਬਾਰੇ ਗੱਲ ਕਿਤੇ ਆ ਨਹੀਂ ਰਹੀ, ਇਸ ਬਾਰੇ ਕੋਈ ਹਾਈਲਾਈਟ ਨਹੀਂ ਹੋ ਰਹੀ। ਤੇ ਮੈਂ ਕਹਿਣ ਦਾ ਮਤਲਬ ਹੈ ਕਿ ਜਦੋਂ ਤੱਕ ਐਨੀਮਲਸ ਆਪਣੀ ਜੰਗਲਾਂ ਚ ਖੁਸ਼ ਸੀਗੇ, ਅਸੀਂ ਆਪਣੀ ਹੈਬੀਟੇਟ ਚ ਰਹਿੰਦੇ ਸੀਗੇ, ਦੋਨਾਂ ਦੇ ਵਿੱਚ ਕੋਈ ਕਲੈਸ਼ ਨਹੀਂ ਸੀਗਾ ਤੇ ਦੁਨੀਆ ਵਧੀਆ ਚੱਲਦੀ ਪਈ ਸੀ। ਹੁਣ ਐਨੀਮਲਸ ਲਈ ਵੀ ਮੁਸੀਬਤ ਬਣ ਗਈ ਆ, ਕਿਉਂਕਿ ਕਿੰਨੇ ਸਾਰੇ ਬੈਟਸ ਜਿਹੜੇ ਨੇ ਉਹ ਕੱਢ ਕਰਦੇ ਨੇ, ਮਾਰ ਦਿੰਦੇ ਨੇ ਫੜ ਫੜ ਕੇ ਇਹਨਾਂ ਨੇ, ਠੀਕ ਹੈ ਜੀ। ਉਹਦੇ ਨਾਲ ਤੁਹਾਡੀ ਇਕੋਲੋਜੀ ਤੇ ਵੀ, ਇਕੋਲੋਜੀ ਤੇ ਇਫੈਕਟ ਪੈਣਾ, ਉਹਦੇ ਨਾਲ ਹੋਰ ਤਰ੍ਹਾਂ ਦੀਆਂ ਪ੍ਰੋਬਲਮਸ ਪੈਦਾ ਹੋਣਗੀਆਂ, ਠੀਕ ਹੈ। ਤੇ ਦੁਨੀਆ ਦੀ ਇਕੋਨਮੀ ਵੀ ਉਹਦੇ ਨਾਲ ਹਿੱਲੇਗੀ, ਕਿਉਂਕਿ ਹੁਣ ਦਵਾਈ ਨਿਕਲੂਗੀ, ਦਵਾਈ ਲਈ ਹੋਰ ਕਈ ਤਰ੍ਹਾਂ ਦੀ ਰਿਸਰਚ ਹੋਏਗੀ, ਫਿਰ ਉਹ ਦਵਾਈ ਵੇਚੀ ਜਾਊਗੀ, ਉਹ ਸਾਰਾ ਕੰਮ ਕਿਤੇ ਨਾ ਕਿਤੇ ਫਿਰ ਇਕਨੋਮਿਕਸ ਵਾਲਾ ਕੰਮ ਸ਼ੁਰੂ ਹੋ ਜਾਣਾ। ਤੇ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜਾ ਪ੍ਰਿਮਿਟਿਵ ਕਲਚਰ ਸੀਗਾ ਜਿਹਦੇ ਵਿੱਚ ਮੈਨ ਐਨੀਮਲ ਕਲੈਸ਼ ਘੱਟ ਸੀਗਾ, ਨੈਚੁਰਲ ਨੇਚਰ ਦਾ ਬੈਲੈਂਸ ਸੀਗਾ, ਉਹਦੇ ਨਾਲ ਆਦਮੀ ਸੁਖੀ ਸੀਗਾ। ਸੋ ਇਹ ਜਿਹੜਾ ਲੁੱਟ ਖਸੁੱਟ ਦੇ ਥਰੂ ਇਹ ਜਿਹੜਾ ਇੰਡਸਟਰੀਅਲ ਐਗਰੀਕਲਚਰ ਆ ਗਿਆ ਜਾਂ ਹੋਰ ਮਾਡਰਨ ਟੈਕਨੋਲੋਜੀ ਆ ਗਈ, ਦੇਖੋ ਇਹਦੇ ਫਾਇਦੇ ਵੀ ਹੈਗੇ ਮਾਡਰਨ ਟੈਕਨੋਲੋਜੀ ਦੇ, ਮੈਂ ਇਹਨੂੰ ਰਾਈਟ ਆਫ ਕਰ ਦਈਏ ਆਪਾਂ ਇੱਦਾਂ, ਪਰ ਇਹਦੇ ਵਿੱਚ ਜਿਹੜਾ ਲੁੱਟ ਖਸੁੱਟ ਵਾਲਾ ਕੰਮ ਜ਼ਿਆਦਾ ਸ਼ੁਰੂ ਹੋ ਗਿਆ ਨਾ, ਹੈ ਨਾ ਜੀ। ਜਿੱਦਾਂ ਅਸੀਂ ਆਪਣੇ ਦੁੱਧ ਲਈ ਪਸ਼ੂਆਂ ਨੂੰ ਇੰਜੈਕਸ਼ਨ ਲੱਗਣੇ ਸ਼ੁਰੂ ਹੋ ਗਏ, ਠੀਕ ਹੈ ਜੀ। ਹੋਰ ਸਪਰੇ ਬੜਾ ਵੱਧ ਗਿਆ, ਜਿਹਨੂੰ ਗ੍ਰੀਨ ਰੈਵੋਲੂਸ਼ਨ ਦਾ ਇੱਕ ਨਾਮ ਜਿਹਾ ਦੇ ਦਿੱਤਾ ਗਿਆ ਇੰਡੀਆ ਦੇ ਵਿੱਚ, ਗ੍ਰੀਨ ਰੈਵੋਲੂਸ਼ਨ ਹੋਈ ਜੀ, ਵੀ ਹੈਵ ਟੂ ਫੀਡ ਦ ਐਮਪਟੀ ਸਟਮਕ। ਉਹਦੇ ਨਾਲ ਪੰਜਾਬ ਦੀ ਇੱਕ ਖਾਸ ਬੈਲਟ ਜਿਹੜੀ ਮਾਲਵੇ ਵਾਲੀ ਆ ਉਹ ਕੈਂਸਰ ਬੈਲਟ ਨਾਲ ਹੀ ਜਾਣ ਲੱਗ ਪਏ ਆ, ਉੱਥੇ ਫਲੋਰਾਇਡ ਦੀ ਮਾਤਰਾ ਬੜੀ ਵੱਧ, ਬਿੰਡੇ ਚ ਕਹਿੰਦੇ ਹਰ ਬੰਦੇ ਦੇ ਦੰਦ ਪੀਲੇ ਆ, ਉਹਦਾ ਕਾਰਨ ਪਾਣੀ ਫਲੋਰਾਇਡ ਜ਼ਿਆਦਾ ਹੋ ਗਿਆ। ਸੋ ਕੈਂਸਰ ਬੈਲਟ ਦੇ ਨਾਲ, ਕੈਂਸਰ ਟ੍ਰੇਨ ਦੇ ਨਾਲ ਬੀਕਾਨੇਰ ਤੋਂ ਟ੍ਰੇਨ ਜਾਂਦੀ ਹੈ, ਕੈਂਸਰ ਟ੍ਰੇਨ ਸ਼ੁਰੂ ਹੋ ਗਈ ਹੈ। ਸੋ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਨੇ ਇਹ ਇੰਡਸਟਰੀਅਲ ਐਗਰੀਕਲਚਰ ਦੇ ਕਰਕੇ ਹੈ। ਜਿਹੜਾ ਪਹਿਲਾਂ ਮੈਨ ਮੇਡ ਐਗਰੀਕਲਚਰ ਮੈਥਡ ਸੀਗੇ ਉਹਨੂੰ, ਮੈਨੂਅਲ ਜਿਹੜੇ ਮੈਥਡ ਸੀਗੇ ਉਹਨੂੰ ਛੱਡ ਕੇ ਪ੍ਰੋਡਕਸ਼ਨ ਵਧਾਉਣ ਲਈ, ਪ੍ਰੋਡਕਸ਼ਨ ਚ ਪ੍ਰੋਫਿਟ ਪਿਆ, ਉਹ ਪ੍ਰੋਫਿਟ ਚ ਗਰੀਡ ਪਿਆ, ਉਹ ਜਿਹੜਾ ਗਰੀਡ ਵਾਲਾ ਐਲੀਮੈਂਟ ਹੈ ਉਹ ਅੱਜ ਸਾਨੂੰ ਕੋਵਿਡ ਹੋਵੇ, ਭਾਵਾਂ ਨਿਪਾਹ ਵਾਇਰਸ ਹੋਵੇ, ਭਾਵਾਂ ਬੋਲਾ ਹੋਵੇ, ਜੀਕਾ ਹੋਵੇ, ਇਹਨਾਂ ਦੇ ਵਾਇਰਸ ਜਾਂ ਡੇਂਗੀ ਵੀ ਹੈ ਈਵਨ, ਇਹ ਸਾਨੂੰ ਇਹਦੇ ਨਾਲ ਸਾਰਾ ਪ੍ਰੋਬਲਮ ਅਸੀਂ ਅੱਜ ਫੇਸ ਕਰ ਰਹੇ ਹਾਂ। ਗਰੀਬ ਕੰਟਰੀਆਂ ਥੋੜੀਆਂ ਜ਼ਿਆਦਾ ਕਰ ਰਹੀਆਂ, ਅਮੀਰ ਕੰਟਰੀਆਂ ਦੀ ਪ੍ਰੋਬਲਮ ਹਾਲੇ ਘੱਟ ਹੈ
ਜੀ। ਤੇ ਕਪੂਰ ਸਾਹਿਬ, ਇੱਕ ਚੀਜ਼ ਮੇਰੇ ਤੋਂ ਗਲਤੀ ਹੋਈ ਕਿ ਆਪਾਂ ਜਿਹੜੇ ਇੱਕ ਸੀਕੁਐਂਸ ਚ ਗੱਲ ਕਰਨੀ ਸੀਗੀ ਕਿ ਪਹਿਲਾਂ ਰਾਈਟਰ ਦੀ ਪ੍ਰੋਫਾਈਲ ਕਰਦੇ, ਪਰ ਮੇਰੇ ਮਨ ਚ ਥੋੜੀ ਜਿਹੀ ਕਿਤਾਬ ਨੂੰ ਲੈ ਕੇ ਜਿਗਿਆਸਾ ਬਣੀ ਹੋਈ ਸੀ ਕਿ ਕਿਤਾਬ ਇੱਕ ਵਾਰੀ ਸਮਝ ਆਵੇ ਤੇ ਫੇਰ ਲੱਗਦਾ ਕਿ ਇਹਦਾ ਆਹ ਵਿਸ਼ਾ ਵਸਤੂ ਹੈ ਤੇ ਹੁਣ ਰਾਈਟਰ ਦਾ ਪਤਾ ਲੱਗੇ ਕਿ ਉਹਦੀ ਕਪੈਸਿਟੀ ਕੀ ਹੈ। ਉਹ ਸੀਕੁਐਂਸ ਨੂੰ ਚਲੋ ਹੁਣ ਮੇਨਟੇਨ ਕਰਦੇ ਹਾਂ ਦੁਬਾਰਾ। ਹੁਣ ਆਪਾਂ ਇਹ ਦੇਖਣਾ ਮੈਂ ਚਾਹੂੰਗਾ ਕਿ ਤੁਸੀਂ ਇਹਦਾ ਰਾਈਟਰ ਦੀ ਪ੍ਰੋਫਾਈਲ ਸਾਨੂੰ ਦੱਸੋ ਕਿ ਉਦੋਂ ਕਿਹੜੇ ਕਿਹੜੇ ਵਿਸ਼ਿਆਂ ਦਾ ਗਿਆਨ ਹੋਣਾ, ਮਤਲਬ ਕਿ ਥੋੜਾ ਜਿਹਾ ਉਹ ਦੱਸੋ ਤਾਂ ਕਿ ਅੰਦਾਜ਼ਾ ਲੱਗੇ ਕਿ ਉਹਨਾਂ ਨੇ ਇਹ ਨਾਵਲ ਲਿਖਿਆ ਤੇ ਇੰਨਾ ਵਧੀਆ ਕਿਵੇਂ ਲਿਖਿਆ ਗਿਆ, ਉਹਦੀ ਕੀ ਪਿੱਠ ਭੂਮੀ ਆ। ਇੰਨਾ ਕੁ ਮੈਨੂੰ ਪਤਾ ਲੱਗਿਆ ਕਿ ਉਹਨਾਂ ਦਾ ਪਹਿਲਾ ਹੀ ਨਾਵਲ ਸੀ ਇਹ ਤੇ ਜਿਹੜਾ ਇੰਨਾ ਮਕਬੂਲ ਹੋਇਆ।
ਹਾਂ ਜੀ, ਇਹ ਦੇਖੋ ਜੀ ਜਿਹੜੇ HB ਸਾਹਿਬ ਸੀਗੇ ਆਪਣੇ ਨਾਵਲਿਸਟ, ਇਹ ਚੰਗੇ ਪਰਿਵਾਰ ਚੋਂ ਸੀਗੇ, ਠੀਕ ਹੈ ਜੀ, ਬੈਟਰ ਆਫ ਜਿਹਨੂੰ ਅਸੀਂ ਇਕਨੋਮਿਕ ਇੰਗਲਿਸ਼ ਕਹਿ ਦਿੰਦੇ ਹਾਂ, ਤੇ ਉਦੋਂ ਅੰਗਰੇਜ਼ਾਂ ਦਾ ਉੱਥੇ ਕਬਜ਼ਾ ਸੀਗਾ, ਕੋਲੋਨੀ ਸੀਗੀ ਨਾਇਜੀਰੀਆ, ਤੇ ਇਹਨਾਂ ਨੂੰ ਇਹਨਾਂ ਦੇ ਪਿਤਾ ਜੀ ਚੰਗੇ ਮਤਲਬ ਕਿ ਉਹਨਾਂ ਦੇ ਆਫਿਸਰ ਰੈਂਕ ਤੇ ਸੀਗੇ ਅੰਗਰੇਜ਼ਾਂ ਦੇ, ਗੁਲਾਮ ਸੀਗੇ ਨਾ ਜਦੋਂ, ਤੇ ਉੱਥੇ ਉਹਨਾਂ ਦੇ ਆਫਿਸਰ ਰੈਂਕ ਤੇ ਸੀਗੇ, ਉਹਨਾਂ ਦਾ ਹੀ ਮਤਲਬ ਕਿ ਕਹਿ ਲਓ ਕਿ ਕੰਮ ਕਰਦੇ ਸੀਗੇ। ਇਹਨਾਂ ਨੇ ਆਪਣੇ ਬੱਚੇ ਨੂੰ ਕ੍ਰਿਸਚਨ ਸਕੂਲ ਚ ਪੜ੍ਹਾਇਆ ਸੀਗਾ, ਇਹਨਾਂ ਦੇ ਬੱਚੇ ਦਾ ਅੰਗਰੇਜ਼ੀ ਚ ਵੀ ਹੱਥ ਪੈਂਦਾ ਸੀ HB ਸਾਹਿਬ, ਠੀਕ ਹੈ ਜੀ। ਤੇ ਪਰ ਇਹ ਜਦੋਂ ਆਪਣੀ ਦਾਦੀ ਨਾਲ ਗੱਲਬਾਤ ਕਰਦੇ ਹੁੰਦੇ ਸੀ, ਇਹਦੀ ਦਾਦੀ, ਕਿਉਂਕਿ ਜਦੋਂ ਪਿਤਾ ਜੀ ਘਰ ਆਉਂਦੇ ਸੀਗੇ ਉਹ ਅੰਗਰੇਜ਼ਾਂ ਦੀ ਗੱਲ ਕਰਦੇ ਸੀ, ਦਾਦੀ ਆਪਣੀ ਪ੍ਰਿਮਿਟਿਵ ਕਲਚਰ ਦੀ ਗੱਲ ਕਰਦੀ ਸੀ। ਸੋ ਉਸ ਬਾਰੇ ਇਸ ਬੱਚੇ ਨੂੰ ਸ਼ੁਰੂ ਤੋਂ ਹੀ ਜਦੋਂ ਬਚਪਨ ਚੋਂ ਸੀ ਕਿ ਇਹ ਦੋਨੋਂ ਕੰਟਰਾਡਿਕਸ਼ਨ ਦੇ ਵਿੱਚ ਇਹ ਬੱਚਾ ਵੱਡਾ ਹੋਇਆ ਹੈਗਾ, ਜਦੋਂ ਆਪ ਵੀ ਦੇਖੇ ਸਾਰੀ ਗੱਲ ਨੂੰ ਸਮਝਿਆ, ਅੰਗਰੇਜ਼ੀ ਤੇ ਉਹਨਾਂ ਨੂੰ ਆਉਂਦੀ ਹੋਈ ਸੀਗੀ, ਤੇ ਦਾਦੀ ਨੇ ਵੀ ਕਾਫੀ ਗਿਆਨ ਦਿੱਤਾ ਸੀ ਕਿਉਂਕਿ ਅੰਗਰੇਜ਼ਾਂ ਦੀ ਨੌਕਰੀ ਕਰਦੇ ਸੀਗੇ, ਤੇ ਉਹਨਾਂ ਨੂੰ ਉਹ ਘਰ ਆ ਜਿਹੜੀ ਵੀ ਸਾਂਝੀ ਕਰਦੇ ਹੋਣੇ ਆ, ਸੋ ਬੱਚੇ ਨੂੰ ਸਾਰਾ ਗਿਆਨ ਸੀਗਾ, ਤੇ ਉਹ ਸਾਰਾ ਕਨਫਲਿਕਟ ਜਿਹੜਾ ਹੈਗਾ ਉਹ ਉਹਨਾਂ ਨੇ ਉਹਦੇ ਵਿੱਚ ਆਪਣੇ ਨਾਵਲ ਚ ਦੱਸਿਆ। ਮੇਨ ਗੱਲ ਇਹ ਉਜਾਗਰ ਕੀਤੀ ਆ ਕਿ ਅਫਰੀਕਾ ਦਾ ਕਲਚਰ ਭਾਵੇਂ ਪ੍ਰਿਮਿਟਿਵ ਹੈ ਪਰ ਅਸੀਂ ਅਨਸਿਵਿਲਾਈਜ਼ਡ ਨਹੀਂ ਹੈ, ਸਾਡੀਆਂ ਇਨਵੈਲਿਊਏਬਲ ਟ੍ਰੈਡੀਸ਼ਨਸ ਹੈ, ਸੋ ਸਾਨੂੰ ਵੈਸਟਰਨ ਐਂਗਲ ਤੋਂ ਨਾ ਜ਼ਿਆਦਾ ਦੇਖਿਆ ਜਾਏ, ਸਾਡਾ ਵੀ ਇੱਕ ਐਂਗਲ ਹੈ। ਜਿਹੜੀ ਇਹ ਕੰਟਰਾਡਿਕਸ਼ਨ ਹੈ ਨਾ,
ਇਹ ਵੱਡੀ ਹੈ।
ਹਾਂ ਇਹ ਵੱਡੀ ਹੈ।
ਉਹ ਦੂਜੀ ਇਹ ਵੀ ਗੱਲ ਆਉਂਦੀ ਹੈ ਜੋ ਮੈਂ ਆਪਾਂ ਅੱਗੇ ਜਾ ਕੇ ਕਰਾਂਗੇ ਕਿ ਯੂ ਸ਼ੁਡ ਨਾਟ ਜੱਜ ਯੋਰ ਸੈਲਫ ਐਜ਼ ਅ ਬੈਸਟ ਪਰਸਨ ਟੂ ਐਜੂਕੇਟ ਮਾਈ ਪੀਪਲ, ਠੀਕ ਹੈ ਨਾ। ਤੁਸੀਂ ਤਾਂ ਬਿਲਕੁਲ ਇਹ ਕਹਿਤਾ ਨਾ ਵੀ ਇਹ ਤਾਂ ਗਧੇ ਹੀ ਆ, ਵੀ ਇਹਨਾਂ ਨੂੰ ਤਾਂ ਬੰਦੇ ਅਸੀਂ ਬਣਾਉਣ ਆਏ ਹਾਂ, ਜਿਹੜਾ ਉਹ ਵੈਸਟਰਨ ਜਿਹੜਾ ਪ੍ਰੋਜੈਕਟ ਕਰਦੇ ਆ। ਹੁਣ ਆਪਾਂ ਇਹਦੇ ਥਰਡ ਪੁਆਇੰਟ ਤੇ ਜਾਵਾਂਗੇ, ਉਹ ਇਸੇ ਨੂੰ ਸ਼ਾਇਦ ਤੁਸੀਂ ਇਲੈਬੋਰੇਟ ਵੀ ਕਰੋਗੇ ਕਿ ਵੈਸਟਰਨਸ ਨੇ ਫਿਰ ਕੀ ਪ੍ਰੋਜੈਕਸ਼ਨ ਰੱਖੀ ਹੋਈ ਸੀਗੀ, ਕਿਉਂਕਿ ਉਹਦੇ ਫਾਦਰ ਦਾ ਜਿਹੜਾ ਪੁਆਇੰਟ ਆਫ ਵਿਊ ਹੈ ਉਹ ਵੈਸਟਰਨ ਥਾਟ ਤੋਂ ਇਨਫਲੂਐਂਸਡ ਹੈ, ਦਾਦੀ ਫਿਰ ਅੱਗੇ ਅਫਰੀਕਨ ਉਹ ਚੀਜ਼ ਦੀ ਕੰਟਰਾਡਿਕਸ਼ਨ ਨੂੰ ਪੇਸ਼ ਕਰੂਗੀ ਕਿ ਜਿਵੇਂ ਮੈਨੂੰ ਇਹ ਲੱਗਦਾ ਕਿ ਦਾਦੀ ਕਾਫੀ ਹੱਦ ਤੱਕ ਅਫਰੀਕਨ ਕਲਚਰ ਨੂੰ ਪ੍ਰੈਜੈਂਟ ਕਰਦੀ ਹੈ ਤੇ ਫਾਦਰ ਆਪਣੀ ਹੀ ਦੁਨੀਆਂ ਨੂੰ, ਜਿਵੇਂ ਸਾਡੇ ਪੰਜਾਬੀ ਚ ਖੁਸ਼ਵੰਤ ਸਿੰਘ ਬਾਰੇ ਕਹਿੰਦੇ ਹੁੰਦੇ ਸੀ ਕਿ ਖੁਸ਼ਵੰਤ ਸਿੰਘ ਪੱਛਮੀ ਅੱਖਾਂ ਦੇ ਨਾਲ ਭਾਰਤ ਨੂੰ ਦੇਖ ਕੇ ਲਿਖਦਾ, ਤੇ ਪਹਿਲਾਂ ਤਾਂ ਆਪਾਂ ਵੈਸਟਰਨਸ ਦੀ ਅੱਖਾਂ ਨਾਲ ਉਹਨਾਂ ਨੇ ਕੀ ਦਿਖਾਇਆ ਅਫਰੀਕਾ ਨੂੰ, ਤੁਸੀਂ ਇਸ ਨੋਵਲ ਵਿੱਚੋਂ ਕੀ ਝਲਕਾਰੇ ਫੜੇ ਨੇ?
ਦੇਖੋ ਜਿਹੜੀ ਮੈਂ ਤੁਹਾਨੂੰ ਪਹਿਲੀ ਗੱਲ ਕੀਤੀ ਹੈ ਕਿ ਇਹਦੇ ਵਿੱਚ ਵੈਸਟਰਨ ਐਂਗਲ ਨੂੰ ਰਾਈਟਰ ਨੇ ਮਿਨੀਮਾਈਜ਼ ਹੀ ਕੀਤਾ ਹੋਇਆ, ਉਹਨੇ ਆਪਣਾ ਐਂਗਲ ਜ਼ਿਆਦਾ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਆਪਣਾ ਪ੍ਰਿਮਿਟਿਵ ਕਲਚਰ ਉਹਦਾ ਇੱਕ ਮੈਂ ਕਮਾਲ ਦੀ ਗੱਲ ਕਰ ਰਹੇ ਨੇ ਨੋਵਲਿਸਟ ਸਾਹਿਬ, ਉਹ ਕਹਿ ਰਹੇ ਨੇ ਕਿ ਸਾਡੀਆਂ ਓਰਲ ਟ੍ਰੈਡੀਸ਼ਨ ਬਹੁਤ ਸਟਰੋਂਗ ਹੈਗੀਆਂ, ਜਿਹੜਾ ਅਫਰੀਕਾ ਹੈ ਨਾ ਇਹਦੀਆਂ ਓਰਲ ਟ੍ਰੈਡੀਸ਼ਨ ਬਹੁਤ ਸਟਰੋਂਗ ਹੈਗੀਆਂ, ਤੇ ਅਸੀਂ ਬਹੁਤ ਸਾਰੀ ਆਪਣੀ ਜਿਹੜੀ ਸਿੱਖਿਆ ਹੈਗੀ ਹੈ ਨਾ ਆਪਣੇ ਪ੍ਰਵਰਬਸ ਤੋਂ ਲੈ ਲੈਂਦੇ ਹਾਂ, ਜਿਹੜੇ ਸਾਡੇ ਅਖਾਣ ਮੁਹਾਵਰੇ ਹੁੰਦੇ ਹੈ ਨਾ, ਉਹ ਕੁਝ ਪ੍ਰਵਰਬਸ ਮੈਂ ਆਪਣੇ ਸਰੋਤਿਆਂ ਨਾਲ ਤੁਹਾਡੇ ਮਾਧਿਅਮ ਦੇ ਥਰੂ ਸਾਂਝੇ ਕਰਨਾ ਚਾਹਾਂਗਾ ਜਿਹੜੇ ਰਾਈਟਰ ਨੇ ਪ੍ਰਸਿੱਧ ਹੋਣ ਦੇ ਕਾਰਨ ਵੀ ਇਹਦੇ ਪ੍ਰਵਰਬ ਨੇ।
ਥੋੜੀ ਜਿਹੀ ਆਵਾਜ਼ ਡਿਸਟਰਬ ਹੋਈ ਆ, ਪਹਿਲਾਂ ਬੜੀ ਸੋਹਣੀ ਚੱਲ ਰਹੀ ਸੀ, ਇੱਕ ਵਾਰੀ ਦੁਬਾਰਾ ਬੋਲੋ ਤੁਸੀਂ, ਦੇਖਾ ਮੈਂ ਤਾਂ ਕਿ ਗੱਲ ਨਾ ਕੱਟੀ ਜਾਵੇ।
ਇਹ ਨਾਵਲ ਦੇ ਪ੍ਰਵਰਬਸ ਜਿਹੜੇ ਨੇ ਇਹ ਨਾਵਲ ਦਾ ਮਤਲਬ ਕਿ ਸਮਝ ਲਓ ਹਾਰਟ ਨੇ, ਮੇਨ ਅੰਗ ਜਿਹੜਾ ਨੇ ਨਾ ਪ੍ਰਵਰਬਸ ਹੈਗੇ ਨੇ ਨਾਵਲ ਦੇ, ਤੇ ਜਿਹੜੇ ਪ੍ਰਵਰਬਸ ਨੇ ਉਹਦੇ ਥਰੂ ਆਪਾਂ ਨਾ ਇੱਕ ਇਸ ਤਰ੍ਹਾਂ ਦੀ ਉਹ ਤਾਕੀ ਹੈ ਜਿਹਦੇ ਥਰੂ ਅਸੀਂ ਅਫਰੀਕਨ ਕਲਚਰ ਨੂੰ ਸਮਝ ਸਕਦੇ ਹਾਂ ਤੇ ਅਫਰੀਕਨ ਕਲਚਰ ਨੂੰ ਮਤਲਬ ਕਿ ਅਫਰੀਕਨ ਕਲਚਰ ਬਾਰੇ ਜਾਣ ਸਕਦੇ ਹਾਂ। ਆਵਾਜ਼ ਸਰ ਠੀਕ ਹੈ ਜੀ?
ਹੁਣ ਠੀਕ ਹੈ ਜੀ, ਬਹੁਤ ਵਧੀਆ, ਬਿਲਕੁਲ
ਹਾਂਜੀ। ਸੋ ਅਫਰੀਕਾ ਦੀਆਂ ਨਾ ਕੁਛ ਓਰਲ ਟ੍ਰੈਡੀਸ਼ਨ ਹੈ, ਜਿੱਦਾਂ ਮੈਂ ਦੱਸਿਆ ਉਹਨਾਂ ਦੀ ਦਾਦੀ ਜੀ ਉਹਨਾਂ ਨਾਲ ਜੋ ਗੱਲਾਂ ਕਰਦੇ ਸੀਗੇ, ਸਾਡੇ ਵੀ ਇੱਥੇ ਦਾਦੇ ਪੜਦਾਦੇ ਸਾਡੇ ਨੂੰ ਕੋਈ ਕਹਾਣੀਆਂ ਸੁਣਾਤੀਆਂ ਰਾਤੀ ਸੌਣ ਵੇਲੇ, ਹੈ ਨਾ ਜੀ, ਓਦਾਂ ਹੀ ਉਹਨਾਂ ਦੇ ਕਲਚਰ ਦੇ ਵਿੱਚ ਨਾ ਕੁਛ ਗੱਲਾਂ ਕੁਛ ਮੁਹਾਵਰਾ ਸਾਂਝੇ ਕਰ ਰਿਹਾ ਤੁਹਾਡੇ ਨਾਲ। ਜਿੱਦਾਂ ਉਹ ਇੱਕ ਮੁਹਾਵਰਾ ਹੈਗਾ ਜਿਹੜਾ ਪ੍ਰੋਵਰਬਸ ਤੇ ਹੀ ਆ, ਕਹਿੰਦਾ ਪ੍ਰੋਵਰਬਸ ਆਰ ਦ ਪਾਮ ਆਇਲ ਵਿਦ ਵਿਚ ਵਰਡਸ ਆਰ ਈਟਨ। ਆਈ ਰਿਪੀਟ, ਪ੍ਰੋਵਰਬਸ ਆਰ ਦ ਪਾਮ ਆਇਲ ਵਿਦ ਵਿਚ ਵਰਡਸ ਆਰ ਈਟਨ। ਉਹ ਦੇਖੋ ਅਫਰੀਕਾ ਦੇ ਵਿੱਚ ਪਾਮ ਆਇਲ ਬਹੁਤ ਹੁੰਦਾ ਹੈਗਾ, ਠੀਕ ਹੈ ਜੀ, ਪਾਮ ਆਇਲ ਜ਼ਿਆਦਾ ਹੁੰਦਾ, ਉਹ ਰੋਟੀ ਪਾਣੀ ਉਹਦੇ ਚੀਜ਼ ਬਣਾ ਤੇ ਉਹਨੇ ਆਪਣੇ ਕਲਚਰ ਦੇ ਵਿੱਚ ਇਹ ਗੱਲ ਰੱਖੀ ਹੈ ਕਿ ਪ੍ਰਵੋਬਸ ਜਿਹੜੇ ਨੇ, ਪ੍ਰਵੋਬਸ ਮਨੇ ਜਿਹੜੀਆਂ ਮਤਲਬ ਕਿ ਅਖਾਣ ਨੇ, ਅਖੋਤੀਆਂ ਨੇ, ਜਿਹੜੀਆਂ ਕੋਈ ਗੱਲਾਂ ਇੰਪੋਰਟੈਂਟ ਨੇ ਕਰਕੇ ਸਮਝਾ ਸਕਦੇ ਹਾਂ, ਜਿੱਦਾਂ ਖਾਣਾ ਸਵਾਦਿਸ਼ਟ ਪਾਮ ਆਇਲ ਚ ਬਣਦਾ, ਓਦਾਂ ਹੀ ਚੰਗੀਆਂ ਗੱਲਾਂ ਦੇ ਨਾਲ ਸਾਡਾ ਜੀਵਨ ਚੰਗਾ ਬਣਦਾ। ਇਹ ਮਤਲਬ ਇੱਕੋ ਹੀ ਸੈਂਟੈਂਸ ਦੇ ਵਿੱਚ ਉਹਨਾਂ ਨੇ ਸਾਰੀ ਗੱਲ ਸਮਝਾਈ ਕਿ ਜਿੱਦਾਂ ਖਾਣਾ ਜ਼ਰੂਰੀ ਹੈ ਸਿਹਤ ਲਈ, ਹਨਾ ਜੀ, ਚੰਗਾ ਖਾਣਾ, ਇੱਦਾਂ ਹੀ ਚੰਗੀਆਂ ਗੱਲਾਂ ਸਾਡੇ ਕਲਚਰ ਲਈ, ਸਾਡੀ ਸਿਵਿਲਾਈਜੇਸ਼ਨ ਲਈ, ਹਿਊਮੈਨਿਟੀ ਲਈ ਚੰਗੀਆਂ ਨੇ।
ਜਿਵੇਂ ਆਪਾਂ ਪੰਜਾਬੀ ਚ ਕਹਿ ਦਈਏ ਵੀ
ਸਿੱਖਿਆ,
ਪੰਜਾਬੀ ਚ ਜਿਵੇਂ ਆਪਾਂ ਕਹਿ ਦਈਏ ਕਿ ਚੰਗੇ ਅਖਾਣ ਘਿਓ ਵਰਗੇ ਨੇ।
ਹਾਂਜੀ ਹਾਂਜੀ ਬਿਲਕੁਲ, ਮਤਲਬ ਕਿ ਜਿੱਦਾਂ ਹਿਊਮਨ ਬੀਇੰਗਸ ਸਰ ਓਦਾਂ ਸੇਮ ਹੀ ਹੁੰਦੇ ਆ ਨਾ, ਜਿੱਦਾਂ ਤੁਸੀਂ ਪਹਿਲੇ ਗੱਲ ਕੀ, ਸਾਡੇ ਦੁੱਖ ਦੇ ਗੀਤ ਵੀ ਉਹੀ ਨੇ, ਸੁੱਖ ਦੇ ਗੀਤ ਵੀ ਉਹੀ ਨੇ, ਸਿਰਫ ਭਾਸ਼ਾ ਠੀਕ,
ਭਾਸ਼ਾ ਅਲੱਗ,
ਕਿਉਂਕਿ ਪਾਮ ਆਇਲ ਉੱਥੇ ਜ਼ਿਆਦਾ ਹੁੰਦਾ ਹੈ, ਤੇ ਇਸ ਲਈ ਉਹ ਪਾਮ ਆਇਲ ਉਹਨਾਂ ਦੇ ਜੋ ਮਤਲਬ ਕਿ ਜੋ ਸਾਡੇ ਕੋਲ ਜ਼ਿਆਦਾ ਹੋਏਗਾ, ਜੋ ਅਵੇਲੇਬਿਲਿਟੀ ਹੋਏਗੀ, ਉਹਦੇ ਹਿਸਾਬ ਨਾਲ ਹੀ ਭਾਸ਼ਾ ਵੀ ਡਿਵੈਲਪ ਹੋਏਗੀ, ਜਾਂ ਉਹਦਾ ਭਾਸ਼ਾ ਚ ਉਹਦਾ ਜ਼ਿਆਦਾ ਹੀ ਆਪਾਂ ਯੂਜ ਕਰ ਲਾਂਗੇ ਉਸ ਚੀਜ਼ ਦਾ। ਅੱਛਾ ਇੱਕ ਅਖਾਣ ਹੋਰ ਹੈ ਜੀ, ਮੈਂ ਕੋਈ ਪੰਜ ਕੁ ਲਿਖੇ ਨੇ, ਪੰਜ ਛੇ, ਮੈਂ ਜਲਦੀ ਜਲਦੀ ਪੜ੍ਹਨ ਦੀ ਕੋਸ਼ਿਸ਼ ਕਰਾਂਗਾ,
ਜ਼ਰੂਰ
ਨਾਲੇ ਗੱਲ ਕਰਾਂਗੇ। ਇਫ ਏ ਚਾਈਲਡ ਵਾਸ਼ਿਜ਼ ਹਿਜ਼ ਹੈਂਡਸ ਹੀ ਕੁਡ ਈਟ ਵਿਦ ਕਿੰਗਸ, ਇਫ ਏ ਚਾਈਲਡ ਵਾਸ਼ਿਜ਼ ਹਿਜ਼ ਹੈਂਡਸ ਹੀ ਕੁਡ ਈਟ ਵਿਦ ਕਿੰਗਸ। ਹੁਣ ਇਹਦੇ ਮਤਲਬ ਹੈਗੇ ਨੇ ਜੇ ਨੋਵਲ ਦੀ, ਕਿਉਂਕਿ ਹਾਲੇ ਇਸ ਸਟੋਰੀ ਨੇ ਡਿਸਕਸ ਕੀਤੀ, ਮੈਂ ਕਰਾਂਗਾ ਥੋੜੀ ਦੇਰ ਬਾਅਦ ਇਹਦੀ ਸਟੋਰੀ ਵੀ ਡਿਸਕਸ, ਉਸ ਕੰਟੈਕਸਟ ਵੀ ਸਮਝਿਆ ਜਾ ਸਕਦਾ ਨਾਵਲ ਦੇ, ਤੇ ਨਾਵਲ ਤੋਂ ਬਾਅਦ ਵੀ ਸਮਝਿਆ ਜਾ ਸਕਦਾ। ਕਹਿਣ ਦਾ ਮਤਲਬ ਹੈ ਜੇ ਬੱਚੇ ਨੂੰ ਛੋਟੇ ਹੁੰਦੇ ਤੋਂ ਚੰਗੀਆਂ ਆਦਤਾਂ ਪੈ ਜਾਣਗੀਆਂ, ਤੇ ਉਹ ਵੱਡਾ ਹੋ ਕੇ ਚੰਗਾ ਕੋਈ ਨਾ ਕੋਈ ਰੈਂਕ ਪ੍ਰਾਪਤ ਕਰੇਗਾ, ਹੀ ਵੁੱਡ ਡਾਈਨ ਵਿਦ ਕਿੰਗਸ। ਕਿ ਜੇ ਛੋਟੇ ਛੋਟੇ ਹੁੰਦੇ ਬੱਚਾ ਹੱਥ ਆਪਣੇ ਸਾਫ਼ ਕਰਨਾ ਸਿੱਖ ਲੇਗਾ, ਤੇ ਵੱਡਾ ਹੋ ਕੇ ਉਹ ਫਿਰ ਰਾਜਿਆਂ ਨਾਲ ਖਾਣਾ ਖਾਏਗਾ, ਮਤਲਬ ਉਹ ਕਾਫੀ ਹਾਈਜੈਨਿਕ ਹੋਏਗਾ, ਤੇ ਹਾਈਜੈਨਿਕ ਬੰਦੇ ਨੂੰ ਹਰ ਕੋਈ ਆਪਣੇ ਕੋਲ ਬੁਲਾਉਣਾ ਪਸੰਦ ਕਰਦਾ, ਜਾਂ ਸਿਵਿਲਾਈਜ਼ਡ ਹੋ ਜਾਏਗਾ, ਇੱਕ ਸਿਵਿਲਾਈਜੇਸ਼ਨ ਦਾ ਤਰੀਕਾ ਹੱਥ ਧੋ ਕੇ ਖਾਂਦੇ, ਹਨਾ ਜੀ। ਅੰਗਰੇਜ਼ ਵੀ ਇਹ ਆਪਣਾ ਗੱਲ ਕਰਦੇ ਆ ਕਿ ਉਹ ਚਮਚੇ ਨਾਲ ਖਾਂਦੇ ਆ ਜਾਂ ਫੋਕ ਨਾਲ ਖਾਂਦੇ ਆ, ਤੇ ਇਹਨਾਂ ਕਿਉਂਕਿ ਉਹ ਵਾਲੇ ਪਿੱਛੇ ਆ, ਉਹਨਾਂ ਕੋਲ ਉੱਦਾਂ ਦੇ ਆਲੇ ਇੰਸਟਰੂਮੈਂਟ ਵਿਚਾਰਿਆਂ ਕੋਲ, ਤੇ ਉਹ ਆਪਣੇ ਹਿਸਾਬ ਨਾਲ ਇਹ ਗੱਲ ਕਰ ਰਿਹਾ ਕਿ ਜੇ ਸ਼ੁਰੂ ਬੱਚਾ ਵੱਡਾ ਹੋ ਕੇ ਅੱਛਾ ਰੈਂਕ ਪ੍ਰਾਪਤ, ਮਤਲਬ ਚੰਗੀਆਂ ਆਦਤਾਂ ਸ਼ੁਰੂ ਤੋਂ ਹੋਣਗੀਆਂ, ਤੇ ਬੱਚਾ ਜਿਹੜਾ ਉਹ ਸਕਸੈਸਫੁਲ ਹੋਏਗਾ। ਸੋ ਇਹ ਵੀ ਬੱਚੇ ਦਾ ਵੀ ਜੀਵਨ ਬਦਲ ਸਕਦਾ, ਕਿ ਮੈਂ ਜਦੋਂ ਦਾ ਮਹਾਵਰਾ ਸਾਫ ਕਰੂ ਤੇ ਖਾਣਾ ਤੁਸੀਂ ਤਾਂ ਟ੍ਰੈਡੀਸ਼ਨ ਜਿਹੜਾ ਚੱਲਦਾ ਆਇਆ, ਜਿਹੜਾ ਉਹਨਾਂ ਨੇ ਆਪਣੇ ਨੋਵਲ ਦੇ ਵਿੱਚ ਇਹਦਾ ਜ਼ਿਕਰ ਕੀਤਾ। ਇੱਕ ਹੋਰ ਹੈ ਸਰ, ਬੜਾ ਇੱਕ ਮੁਹਾਵਰਾ ਇਹਦੇ ਵਿੱਚ, ਵੈਨ ਦਾ ਮੂਨ ਇਜ਼ ਸ਼ਾਈਨਿੰਗ, ਇਹ ਬਹੁਤ ਅੱਛਾ ਮੁਹਾਵਰਾ, ਇਹ ਤੇ ਪਹਿਲਾਂ ਮੈਂ ਜ਼ਿਕਰ ਕੀਤਾ, ਦੋਵੇਂ ਬਹੁਤ ਅੱਛੇ ਲੱਗਦੇ ਨੇ ਮੈਨੂੰ, ਮੈਂ ਆਪਣੀ ਪਰਸਨਲ ਚੋਇਸ ਹੋ ਸਕੀ ਹੈ। ਦੀ ਕ੍ਰਿਪਲ ਬਿਕਮਸ ਹੰਗਰੀ ਫੋਰ ਅ ਵਾਕ, ਵੈਨ ਦਾ ਮੂਨ ਇਜ਼ ਸ਼ਾਈਨਿੰਗ ਕ੍ਰਿਪਲ ਬਿਕਮਸ ਹੰਗਰੀ ਫੋਰ ਅ ਵਾਕ, ਕਹਿਣ ਦਾ ਮਤਲਬ ਹੈ ਕਿ ਜਦੋਂ ਮੂਨ ਚੰਦਰਮਾ ਚਮਕਦਾ ਹੋਏਗਾ, ਤੇ ਫਿਰ ਇੱਕ ਪਾਪਾ ਜੀ ਕਰਦਾ ਬਾਹਰ ਜਾ ਕੇ ਡਾਂਸ ਕਰਾਂ, ਇਹਦੇ ਕਹਿਣ ਦਾ ਮਤਲਬ ਹੈ ਤੁਸੀਂ ਕਿਸੇ ਦੀ ਸਹਾਇਤਾ ਕਰੋਗੇ, ਤੁਸੀਂ ਦੀ ਸਹਾਇਤਾ ਕਰੋਗੇ, ਤੇ ਉਹਦੀ ਜ਼ਿੰਦਗੀ ਚ ਰੋਸ਼ਨੀ, ਚੰਦਮਾ ਵਰਗੀ ਰੋਸ਼ਨੀ ਜਿਹੜੀ ਹੈ ਐਂਟਰ ਕਰ
ਜਾਏਗੀ,
ਵਧਣ ਦੀ ਸੋਚੇਗਾ ਉਹ ਬੰਦਾ ਵੀ, ਕੰਪੀਟ ਕਰਨ ਦੀ ਸੋਚੇਗਾ, ਜਿਹਦਾ ਜਿਹਦੀ ਸੀਗੀ ਤੁਸੀਂ ਕਹਿ ਰਹੇ ਕਿ ਨਾ ਗੁਆਂਢੀ ਗਰੀਬ ਬੱਚੇ ਦੀ ਮਦਦ ਕਰਦਾ ਹੈ, ਕਿ ਪਥਲੀ ਚਟਾਈ ਪਹਿਲ ਪਾਵਾਂ ਜਿਹਨੂੰ ਅਸੀਂ ਕਹਿੰਦੇ ਹਾਂ, ਕਿਸੇ ਆਪਣੇ ਭੈਣ ਭਰਾ ਦੀ ਮਦਦ ਕਰਨ ਕਰੇਗਾ, ਭੈਣ ਭਰਾ ਦਾ ਸਾਨੂੰ ਆਪਣੇ ਮਾਸਰੇ ਚ ਜਿਹੜੇ ਵੀਕ ਹੈ ਇਕਨੋਮਿਕਲੀ ਜਾਂ ਫਿਜੀਕਲੀ, ਠੀਕ ਹੈ ਜੀ, ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ, ਕਿ ਉਹ ਵੀ ਉਹਨਾਂ ਦੀ ਜ਼ਿੰਦਗੀ ਚ ਚੰਦਰਮਾ ਰੂਪੀ ਜਿਹੜੀ ਹੈ ਉਹ ਕੁਛ ਕੀ ਖਾਸ ਕੇ। ਸੋ ਇਹ ਵੀ ਬਹੁਤ कल्चर वीक हो सकता है कल्चर मेनू नहीं लगता कि अफ्रीका का वीक होगा कल्चर बहुत अगे लगता है राजधर मेनू लगता है काफी एडवांस है पाला भी नहीं गा कि जरा सबसिडी रजीम की गल कर रहा है जरा काफी गलत होगा यही गलत एच बी ने नॉवलिस्ट ने नॉवल जरा जन्म दिता इस नॉवल इसी गल उभारण लाई होर दो चार इडियम ने पर ने आप जो फोकस रखिए सारा लगेगा मैं हो दो चार पढ़ सकना पर समय की घाट करके क्योंकि
रैप अप करेंगे हां जी कपूर साहब जी हूं आप इस नॉवल नू किते आके खड़ाउणे ही आ अज दे युग दे विच इहनू जिवें मैं तुहानू पुछां कि वाई यू वुड रिकमेंड दिस बुक दैट कि मैनू इहदा की फायदा होएगा पढ़ के जां आपणे हुण कैनेडा विच वसदे पंजाबी आ चलो आपां पढ़न दे तां मन की चलदे हुणे कि सुभाअ घट है पर पढ़ाई दा फायदा जे इस नॉवल नू असीं क्यों पढ़ीए वाई शुड वी टॉक अबाउट इट साडा तां आपणी एक कलोनियल लैगसी हैगी असीं अपनी तरह दे दुख तकलीफां झल्ले आ ਸਾਡੇ ਲੋਕ ਕਹਿਣਗੇ ਸਾਡੇ ਕੋਲ ਥੋੜੀਆਂ ਕਹਾਣੀਆਂ ਨੇ ਸੁਣਾਉਣ ਨੂੰ ਤਾਂ ਫਿਰ ਮੈਂ ਇਹ ਨਾਵਲ ਪੜ੍ਹਨ ਦੀ ਜੇ ਤੁਸੀਂ ਵਕਾਲਤ ਕਰਨੀ ਹੋਵੇ ਤਾਂ ਤੁਸੀਂ ਕਿਵੇਂ ਕਰੋਗੇ ਬਸ ਆਪਾਂ ਰੈਪ ਅਪ ਹੀ ਕਰਾਂਗੇ ਜੀ ਹੁਣ
ਸਰ ਇਨਫੀਰੀਓਰਿਟੀ ਕੰਪਲੈਕਸ ਆ ਉਹੀ ਅਫਰੀਕਾ ਨੂੰ ਬਾਹਰ ਕੱਢਣ ਲਈ ਨਾਲ ਕੱਲੇ ਅਫਰੀਕਾ ਇਨਫੀਰੀਓਰਿਟੀ ਕੰਪਲੈਕਸ ਚੋਂ ਬਾਹਰ ਨਹੀਂ ਕੱਢਿਆ ਜਿਹੜੀ ਮਾਨਸਿਕਤਾ ਹੋ ਗਈ ਅਸੀਂ ਤੇ ਯਾਰ ਵੈਸਟਰਨ ਬਸ ਕੰਟਰੀ ਅੱਗੇ ਆ ਉਹੀ ਉਹਨਾਂ ਦੇ ਸੈਂਟੀਫਿਕ ਬਿਹੇਵੀਅਰ ਆ ਉਹੀ ਮਹਾਨ ਨੇ ਉਸ ਚੋਂ ਬਾਹਰ ਕੱਢਣ ਚ ਇਹ ਨਾਵਲ ਨੇ ਬੜੀ ਮਦਦ ਕੀਤੀ ਹੈ ਤੇ ਜਦੋਂ ਮੈਂ ਪੜ੍ਹਦਾ ਯਾਰ ਬਾਕੀ ਸਾਨੂੰ ਇਨਫੀਰੀਓਰਿਟੀ ਅੰਗਰੇਜ਼ਾਂ ਨੇ ਇੰਨਾ ਕਰਾਤਾ ਕਿ ਸਾਨੂੰ ਉਹਨਾਂ ਨੇ ਕਹਿਤਾ ਜੀ ਵਾਈਟ ਮੈਨ ਬਰਡਨ ਹੋ ਤੁਸੀਂ ਹਨਾ ਜੀ ਕਿਹਾ ਅਸੀਂ ਵਾਕਈ ਵਾਈਟ ਮੈਨ ਬਰਡਨ ਸੀਗੇ ਸਾਡੀ ਓਰਲ ਟ੍ਰੈਡੀਸ਼ਨ ਬੜੀਆਂ ਸਟਰੋਂਗ ਸੀਗੀਆਂ ਸਾਡਾ ਐਜੂਕੇਸ਼ਨ ਮੈਥਡ ਜਿੱਦਾਂ ਦਾ ਵੀ ਸੀਗਾ ਉਹਨੇ ਤਬਾਹ ਕਰ ਦਿੱਤਾ ਸੋ ਹੁਣ ਅੰਗਰੇਜ਼ੀ ਬੋਲਣ ਵਾਲਾ ਹੀ ਸਾਨੂੰ ਕੰਪਲੈਕਸ ਹੈ ਸਾਡੇ ਇੰਡੀਅਨਸ ਨੂੰ ਕਿ ਜਿਹੜਾ ਅੰਗਰੇਜ਼ੀ ਬੋਲਦਾ ਬਸ ਉਹਨੂੰ ਹੀ ਸਭ ਕੋਈ ਗਿਆਨ ਹੈ ਜਿਹੜਾ ਕੋਈ ਪੰਜਾਬੀ ਚ ਗੱਲ ਕਰਦਾ ਜਾਂ ਉਰਦੂ ਚ ਗੱਲ ਕਰਦਾ ਜਾਂ ਕੋਈ ਜਿਹੜੀ ਡੈਡ ਲੈਂਗੁਏਜ ਹੋ ਗਈ ਸੰਸਕ੍ਰਿਤ ਉਹਨੂੰ ਜਾਣਦਾ ਉਹ ਬੰਦਾ ਹੀ ਨਹੀਂ ਉਹਨੂੰ ਕੁਛ ਜਾਣਦਾ ਨਹੀਂ ਸੋ ਇਹ ਵੀ ਜਿਹੜਾ ਟੈਂਡੈਂਸੀ ਹੈਗੀ ਆ ਇਹ ਇਸ ਤੋਂ ਹੀ ਪੈਦਾ ਹੁੰਦੀ ਹੈ ਇਸ ਨਾਵਲ ਪੜ੍ਹਨ ਦਾ ਇਹੀ ਫਾਇਦਾ ਹੈ ਕਿ ਸਾਡਾ ਵਿਜ਼ਨ ਬਰੋਡ ਹੋਏਗਾ ਸਾਡਾ ਇਨਫੀਰੀਓਰਿਟੀ ਕੰਪਲੈਕਸ ਖਤਮ ਹੋਏਗਾ ਤੇ ਅਸੀਂ ਵੈਸਟ ਨੂੰ ਜਿਹੜਾ ਹੈਗਾ ਇਸ ਤਰੀਕੇ ਨਾਲ ਦੇਖਾਂਗੇ ਕਿ ਕੋਲੋਨੀਅਲ ਟੈਂਡੈਂਸੀਜ਼ ਹੈਗੀਆਂ ਉਹਨਾਂ ਨੇ ਸਾਨੂੰ ਇੱਕ ਵਹਿਮ ਚ ਰੱਖ ਦਿੱਤਾ ਜਾਂ ਝੂਠ ਸਾਡੇ ਫੈਲਾ ਤਾ ਕਿ ਤੁਹਾਨੂੰ ਕੁਛ ਨੀ ਆਉਂਦਾ ਤੁਸੀਂ ਅਨਸਿਵਿਲਾਈਜ਼ਡ ਹੋ ਤੁਸੀਂ ਬਾਰਬਰਸ ਹੋ ਸੋ ਉਸ ਟੈਂਡੈਂਸੀ ਨੂੰ ਖਤਮ ਕਰਨ ਚ ਕਾਫੀ ਮਦਦ ਕਰੇਗਾ ਜਿੱਦਾਂ ਅੰਗਰੇਜ਼ਾਂ ਨੇ ਇੱਕ ਛੋਟੀ ਜਿਹੀ ਗੱਲ ਹੈ ਉਹ ਸ਼ਸ਼ੀ ਥਰੂਰ ਜੀ ਦੀ ਬੁੱਕ ਇਰਾ ਆਫ ਡਾਰਕਨੈਸ ਚ ਆਉਂਦੀ ਹੈ ਉਹ ਕਹਿੰਦੇ ਨੇ ਕਿ ਮਾਰਸ਼ਲ ਰੇਸ ਦਾ ਕੰਸੈਪਟ ਲਗਾ ਦਿੱਤਾ ਮਾਰਸ਼ਲ ਰੇਸ ਕੀ ਇਹ ਮਾਰਸ਼ਲ ਰੇਸ ਹੈ ਜੀ ਇਹ ਪੰਜਾਬੀ ਮਾਰਸ਼ਲ ਰੇਸ ਨੇ ਉਹ ਮਾਰਸ਼ਲ ਰੇਸ ਕਹਿ ਕਹਿ ਕੇ ਉਹਨਾਂ ਨੂੰ ਯੂਜ਼ ਕੀਤਾ ਲਈ ਜਿਹੜੀ ਪਸ ਚੱਲ ਰਹੀ ਸੀਗੀ ਉਹਦੇ ਵਿੱਚ ਉਹਨਾਂ ਨੂੰ ਯੂਜ਼ ਕੀਤਾ ਹੈਗਾ ਉਹਨਾਂ ਨੂੰ ਮਾਰਸ਼ਲ ਰੇਸ ਕਹਿ ਕਹਿ ਕੇ ਨਾ ਜੀ ਕਿ ਬਈ ਇਹ ਮਾਰਸ਼ਲ ਰੇਸ ਹੈ ਤੇ ਉਹਨਾਂ ਨੂੰ ਆਪਣੇ ਫਾਇਦੇ ਲਈ
ਵਰਤ ਲਿਆ
ਹਾਂਜੀ ਸੋ ਇਸ ਗੱਲਾਂ ਜਿਹੜੀਆਂ ਹਰ ਦੇਸ਼ ਦਾ ਕਲਚਰ ਵੱਖਰਾ ਵੱਖਰਾ ਹੈ ਪਰ ਜਿਹੜੇ ਦੇਸ਼ ਦੇ ਕਲਚਰ ਦੇ ਵਿੱਚ ਕੋਲੋਨੀਅਲ ਟੈਂਡੈਂਸੀਜ਼ ਨਹੀਂ ਹੈਗੀਆਂ ਜਿਹੜਾ ਦੇਸ਼ ਹਿਊਮੈਨੀਟੇਰੀਅਨ ਵੈਲਿਊਜ਼ ਦੀ ਗੱਲ ਕਰਦਾ ਉਹ ਭਾਵਾਂ ਤੁਸੀਂ ਪ੍ਰਿਮਿਟਿਵ ਕਹਿ ਦੋ ਕੋਈ ਟੈਕਨੋਲੋਜੀ ਨਹੀਂ ਹੈਗੀ ਪਰ ਉਹ ਬੇਸਿਕਲੀ ਦੇਸ਼ ਜਾਂ ਉੱਥੋਂ ਦੀ ਸਿਵਿਲਾਈਜੇਸ਼ਨ ਉਸ ਦੇਸ਼ ਨੂੰ ਹਮੇਸ਼ਾ ਅੱਗੇ ਹੋਏਗੀ ਜਿੱਥੋਂ ਟੈਕਨੋਲੋਜੀ ਵੀ ਹੈ ਪਰ ਉਹਦੀ ਟੈਂਡੈਂਸੀ ਆ ਵੈ ਕਿ ਅਸੀਂ ਕਿੱਦਾਂ ਲੁੱਟ ਖਸੁੱਟ ਕਰਨੀ
ਹੈ। ਬਿਲਕੁਲ ਕਪੂਰ ਸਾਹਿਬ, ਤੇ ਕਪੂਰ ਸਾਹਿਬ ਤੁਹਾਡੇ ਸਮੇਂ ਲਈ ਜੀ ਬਹੁਤ ਬਹੁਤ ਮਿਹਰਬਾਨੀ। ਤੁਹਾਡਾ ਪ੍ਰੋਮਿਸ ਟਾਈਮ ਸੀਗਾ ਅੱਜ, ਤੁਸੀਂ ਬਹੁਤ ਥੋੜੇ ਸਮੇਂ ਦੇ ਵਿੱਚ ਬਿਲਕੁਲ ਐਨ ਪੁਆਇੰਟ ਟੂ ਪੁਆਇੰਟ ਸਾਡੇ ਨਾਲ ਡਿਸਕਸ਼ਨ ਕੀਤੀ ਹੈ, ਤੇ ਅਗਲੀ ਬੁੱਕ ਵੀ ਆਪਾਂ ਦੋਨਾਂ ਨੇ ਅੱਜ ਫਾਈਨਲ ਕਰ ਲਈ, ਤੇ ਤਕਰੀਬਨ ਮੈਨੂੰ ਲੱਗਦਾ ਕਿ ਆਉਂਦੇ ਹਫ਼ਤੇ ਤੱਕ ਮੈਂ ਵੀ ਪੜ੍ਹ ਲਾਂਗਾ, ਤੇ ਤੁਸੀਂ ਵੀ ਇੱਕ ਵਾਰ ਰੀਫਰੈਸ਼ ਕਰ ਲਓ, ਤੇ ਫਿਰ ਆਪਾਂ ਬ੍ਰਿਟਿਸ਼ ਇੰਡੀਆ ਦੇ ਉੱਤੇ ਵੀ ਗੱਲਬਾਤ ਕਰਾਂਗੇ ਨੈਕਸਟ ਵੀਕ ਤੱਕ ਜਦੋਂ ਤੁਹਾਨੂੰ ਸਮਾਂ ਲੱਗਿਆ। ਜੀ ਥੈਂਕ ਯੂ ਵੈਰੀ ਮਚ, ਥੈਂਕ ਯੂ ਜੀ। ਇਹ ਸਨ ਸਾਡੇ ਨਾਲ ਰਾਜਨ ਕਪੂਰ ਸਾਹਿਬ ਜਲੰਧਰ ਤੋਂ, ਅਸੀਂ ਇਹਨਾਂ ਨਾਲ ਅੱਗੇ ਪੁਸਤਕਾਂ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ। ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਦੁਬਾਰਾ ਹਾਜ਼ਰ ਹੁੰਦਾ, ਪ੍ਰੋਗਰਾਮ ਨੂੰ ਰੈਪ ਅਪ ਕਰਾਂਗੇ।
क्या आपके पास आइडियाज या तजावीज हैं कि आप एक नई बैरूनी तफरी जगह में क्या देखना चाहते हैं? सिटी ऑफ ब्रैम्पटन आपके ख्यालात का इजहार करने के लिए सितंबर 23 सैटरडे सुबह 10 से दोपहर 2 बजे तक ब्रैम्बली लिमिटेड कम्युनिटी पार्क में इनवाइट करता है। ये खुद वहां ऑन साइट मौजूद होंगे, आवाम से उनके ख्यालात तजावीज हासिल करेंगे कि ये जगह कैसी नजर आ सकती है। ये एक फ्री इवेंट है, सबके लिए खाने पीने तफरी सरगर्मियाँ मौजूद होंगी। मजीद जानने के लिए brampton.ca/engage पर विजिट करें।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828, 905-450-2828.
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
So current affairs jaisi bilkul aakhri pada de vich hai, asal ch aj gal baat hai, distortion bhi aundi rahi hai, ਤੇ ਕੰਕਲੂਡਿੰਗ ਰਿਮਾਰਕਸ ਮੇਰੇ ਮਨ ਦੇ ਵਿੱਚ ਬਣੇ ਸੀਗੇ ਕਿ ਅਸੀਂ ਕਿਸ ਨੂੰ ਸਿਵਿਲਾਈਜੇਸ਼ਨ ਆਖਦੇ ਰਹੇ ਹਾਂ। ਅਸਲ ਚ ਤਾਂ ਇਹ ਵੱਡਾ ਸਵਾਲ ਨਿਕਲੇਗਾ, ਤੇ ਤਕਰੀਬਨ ਇਹਦੇ ਉੱਤੇ ਗੱਲਬਾਤ ਦੁਨੀਆਂ ਭਰ ਦੇ ਵਿੱਚ ਸ਼ੁਰੂ ਹੋ ਵੀ ਚੁੱਕੀ ਹੈ। ਇੱਕ ਬਹੁਤ ਵੱਡਾ ਪ੍ਰੋਪੇਗੈਂਡਾ ਚੱਲ ਹੀ ਰਿਹਾ ਸੀ ਕਿ ਇਹ ਇਸ ਤਰ੍ਹਾਂ ਦੇ ਕੱਪੜੇ ਪਾਉਣਾ, ਇਸ ਤਰ੍ਹਾਂ ਦਾ ਰਹਿਣ ਸਹਿਣ, ਇਹ ਤਰੱਕੀ ਹੈ ਇਨਸਾਨ ਦੀ। ਘਰ ਦੇ ਬਾਹਰ ਕਾਰ ਖੜੀ ਹੋਵੇ, ਇੱਕ ਹੋਵੇ ਕਿ ਦੋ ਹੋਵੇ, ਪੁੱਛੋ ਕਿਸੇ ਨੂੰ ਜਾ ਕੇ, ਪੁੱਛੋ, ਚੈੱਕ ਕਰੋ ਕਿ ਸੱਚਮੁੱਚ ਤਰੱਕੀ ਕੀ ਹੈ। ਪਰ ਮੈਂ ਇੱਕ ਗੱਲ ਜ਼ਰੂਰ ਦੇਖ ਲੈਂਦਾ ਕਿ ਕੋਈ ਵੀ ਜੰਗਲੀ ਜਾਨਵਰ ਤੁਹਾਡੇ ਮੇਰੇ ਟੋਰਾਂਟੋ, ਨਿਊਯਾਰਕ, ਟਾਈਮ ਸਕੁਏਅਰ ਇੱਥੇ ਆ ਕੇ ਖੁਸ਼ ਨਹੀਂ ਹੋ। ਆਪਾਂ ਜੰਗਲਾਂ ਨੂੰ ਜਾਂਦੇ ਹਾਂ, ਆਪਾਂ ਰਿਟਰੀਟ ਕਰਨ ਜਾਂਦੇ ਹਾਂ, ਆਪਾਂ ਕਹਿੰਦੇ ਨਦੀ ਕਿਨਾਰੇ ਬੈਠਾ ਹੋ, ਤੁਮ ਹੋ, ਮੈਂ ਹੋ, ਚਾਂਦਨੀ ਰਾਤ ਹੋ, ਉਹ ਨਹੀਂ ਕਹਿੰਦੇ ਵੀ ਤੁਹਾਡੀਆਂ ਲਾਈਟਾਂ ਹੋਣ। ਤੁਸੀਂ ਕਿਉਂ ਨੀ ਆਪਣੇ 220 ਮੰਜ਼ਿਲ ਦੀ ਸਿਰੇ ਦੇ ਚੜ ਕੇ ਕਹਿੰਦੇ, ਉਹਦੇ ਤੇ ਕਵਿਤਾ ਲਿਖ ਕੇ ਦਿਖਾ ਦੋ? ਜ਼ਿੰਦਗੀ ਦੀ ਹਕੀਕਤ ਪਤਾ ਕੀ ਹੈ? ਜ਼ਿੰਦਗੀ ਦੀ ਹਕੀਕਤ ਇਹ ਹੈ ਕਿ ਬੁਰਜ ਖਲੀਫਾ ਦੇ ਉੱਪਰ ਕਵਿਤਾ ਨਹੀਂ ਲਿਖੀ ਜਾ ਸਕਦੀ, ਉਹਦੇ ਪੋਈਮ ਨਹੀਂ ਲਿਖੀ ਜਾਊਗੀ, ਉਹਦੇ ਉੱਤੇ ਆਰਟੀਕਲ ਹੀ ਛਪਣਗੇ ਮੇਰੇ ਵਰਗੇ ਜਰਨਲਿਸਟਾਂ ਤੋਂ। ਇੱਕ ਅੱਧਾ ਤ੍ਰਿਪ ਲਵਾ ਦਿਓ, ਮੁਫ਼ਤ ਚ ਖਾਣਾ ਖਿਲਾ ਦਿਓ, ਦੋ ਚਾਰ ਅਮੀਰਾਂ ਨਾਲ ਹੱਥ ਮਿਲਵਾ ਦਿਓ ਮੇਰੇ ਤੇ, ਮੈਂ ਆ ਕੇ ਤਾਰੀਖ ਦੇ ਵਿੱਚ ਇੱਕ ਲੇਖ ਲਿਖ ਦੂੰਗਾ। ਤਾਰੀਖ ਨਹੀਂ ਹੋ ਸਕਦੀ, ਨਦੀ ਦਾ ਪਾਣੀ ਨਦੀ ਦਾ ਪਾਣੀ ਰਹਿਣਾ, ਚੰਨ ਚਾਨਣੀ ਰਾਤ ਚੰਨ ਚਾਨਣੀ ਰਹਿਣੀ ਹੈ। ਕਦੇ ਕਰੋ ਨਾ ਤਾਰੀਫਾਂ ਵੀ, ਉਹ ਕਲੱਬ ਦੇ ਵਿੱਚ ਲਾਈਟਾਂ ਇੱਦਾਂ ਦੀਆਂ ਅੱਖਾਂ ਚ ਪੈ ਰਹੀਆਂ ਸੀ, ਬੜਾ ਸੋਹਣਾ ਲੱਗਿਆ, ਬੜਾ ਉਨਮਾਦ ਅੱਖਾਂ ਆਇਆ ਨੀ ਨਾ ਦਿਮਾਗ ਚ, ਨਹੀਂ ਆਉਂਦੇ, ਆਰਟੀਫਿਸ਼ੀਅਲਿਟੀ ਹੈ। ਪਰ ਤੁਸੀਂ ਖਰੀਦ ਕੇ ਲਿਆਉਂਦੀ ਹੈ ਕਿ ਯਾਰ ਮੇਰੇ ਤੇ ਤੇਰਾ ਪੈਸਾ ਲਗਾ ਦੀ, ਇਸ ਕਰਕੇ ਵੈਲੂਏਬਲ ਹੈ, ਤੇ ਸਾਨੂੰ ਤਾਰੀਫ ਕਰਨੀ ਪੈਂਦੀ ਵੀ ਤੇਰੇ ਉਂਗਲ ਚ ਜਿਹੜੀ ਅੰਗੂਠੀ ਹੈ ਇਹ ਇੰਨੇ ਹਜ਼ਾਰ ਡਾਲਰ ਦੀ, ਤੇ ਯਾਰ ਫਿਰ ਵਧੀਆ ਹੋਏਗੀ। ਹੁਣ ਇੰਨਾ ਜ਼ੋਰ ਲਾ ਕੇ ਤੁਸੀਂ ਮਿਹਨਤ ਕਰਕੇ ਪੈਸਾ ਲਾਇਆ ਤਾਂ ਤਾਰੀਫ ਤਾਂ ਕਰਨੀ ਬਣਦੀ ਹੈ ਨਾ। ਔਰ ਸ਼ੁਰੂ ਵਿੱਚ ਵੀ ਇਹ ਕਿਹਾ ਸੀ ਕਿ ਤਾਰੀਫ ਕਰੋਗੇ ਤਾਂ ਰਿਸ਼ਤੇ ਬਣੇਗੇ, ਸੱਚ ਬੋਲੋਗੇ ਤਾਂ ਨੁਕਸਾਨ ਹੋ ਜਾਏਗਾ ਮੀਆਂ। ਤਾਂ ਮੇਰੇ ਹਿਸਾਬ ਨਾਲ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਦੱਬ ਕੇ ਗੱਪ ਮਾਰੋ, ਠੱਗੀ ਵੱਜਦੀ ਹੈ ਮਾਰੋ, ਪਰ ਇੱਕੋ ਹੀ ਬੇਨਤੀ ਹੈ ਕਿ ਛੋਟੀ ਠੱਗੀ ਨਾ ਮਾਰੋ। ਛੋਟੀ ਠੱਗੀ ਦੇ ਵਿੱਚ ਫੜੇ ਜਾਓਗੇ, ਚੋਰ ਕਹਾਓਗੇ, ਕੁਛ ਵੀ ਕਰਨਾ, ਡੂ ਇਟ ਔਨ ਅ ਲਾਰਜਰ ਸਕੇਲ। ਔਰ ਇਮਾਨਦਾਰੀ, ਝੂਠ, ਇਹ ਮੈਂ ਸਕੂਲ ਜੇ ਅੱਜ ਮੇਰੇ ਕੋਲ ਸਕੂਲ ਹੋਣ ਮੈਂ ਤਾਂ ਲਿਖਾਂ ਸਦਾ ਝੂਠ ਬੋਲੋ, ਮੌਕਾ ਲੱਗੇ ਤੇ ਮੁੱਕਰ ਜਾਓ,
ਬੇਟਾ ਜ਼ਿੰਦਗੀ ਇਸੇ ਤਰ੍ਹਾਂ ਹੀ ਚੱਲ ਰਹੀ ਹੈ, ਬਿਲਕੁਲ ਇਹ ਗੱਲਾਂ ਨਾ ਸੁਣੋ, ਇਮਾਨਦਾਰੀ ਸੱਚੇ ਮਰਵਾ ਦੇਣਗੇ ਤੁਹਾਨੂੰ, ਇਹ ਮਰਵਾ ਦੇਣਗੇ ਤੁਹਾਨੂੰ। ਇਮਾਨਦਾਰੀ ਦੀ ਕਿਉਂ ਗੱਲ ਕਰਨੀ, ਜਦੋਂ ਤੁਸੀਂ ਕਰੋਗੇ, ਜਦੋਂ ਸਿਸਟਮ ਹੋਏਗਾ ਕਿ ਸੱਚ ਬੋਲਣ ਵਾਲਾ ਬੰਦਾ ਤਰੱਕੀ ਕਰ ਰਿਹਾ। ਮੈਂ ਰੇਡੀਓ ਤੋਂ ਬੋਲਦਿਆਂ ਕਰੂੰਗਾ ਕਿ ਅੱਬ ਸੱਚ ਬੋਲੋ ਭਈਆ, ਪਰ ਅੱਜ ਝੂਠ ਬੋਲੋ, ਬੇਈਮਾਨੀ ਕਰੋ, ਬੇਈਮਾਨੀ ਕਰੋ, ਘੱਟ ਤੋਲੋ, ਮਿਲਾਵਟ ਕਰੋ, ਇਹ ਜ਼ਿੰਦਗੀ ਦੇ ਅਸੂਲ ਨੇ ਜੇ ਤਰੱਕੀ ਕਰਨੀ ਹੈ। ਹਮ ਝੂਠ ਨਹੀਂ ਬੋਲਤੇ ਨਹੀਂ, ਜੋ ਬਾਜ਼ਾਰ ਮੇ ਚੱਲ ਰਿਹਾ ਹੈ ਨਾ ਉਸਕੇ ਸਾਥ ਹੀ ਚੱਲ ਰਹੇ ਹਾਂ, ਪਰ ਇਹਨਾਂ ਚੀਜ਼ਾਂ ਨੂੰ ਸਪਸ਼ਟ ਕਹਿਣਾ ਔਖਾ ਹੋ ਜਾਂਦਾ। ਖੈਰ ਮੈਂ ਪਟਨਾਇਕ ਜੀ ਨੂੰ ਯਾਦ ਕਰ ਲਈਏ ਪਹਿਲਾਂ, ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ, ਤੇ ਮੌਲਗੇ ਸੰਬੰਧੀ ਕੋਈ ਵਧੀਆ ਸਲਾਹ ਲੈਣੀ ਹੋਵੇ, ਉਹ ਅਕਸਰ ਸਾਡੇ ਨਾਲ ਆ ਕੇ ਗੱਲਬਾਤ ਵੀ ਕਰਦੇ, ਆਪਣੇ ਪਲੈਨ ਵੀ ਦੱਸਦੇ ਹੁੰਦੇ, ਉਹਨਾਂ ਕੋਲ ਕਈ ਨਵੀਆਂ ਆਫਰਸ ਵੀ ਹੁੰਦੀਆਂ ਨੇ। ਜ਼ਰੂਰ ਮਿਹੰਕ ਪਟਨਾਇਕ ਜੀ ਨਾਲ ਤੁਸੀਂ ਗੱਲ ਕਰ ਸਕਦੇ ਹੋ, 6477022023 ਇਹਨਾਂ ਦਾ ਫੋਨ ਨੰਬਰ ਹੈ, ਤੁਸੀਂ ਸੰਪਰਕ ਕਰ ਸਕਦੇ ਹੋ। ਤੇ ਉਹ ਕਹਿ ਵੀ ਰਹੇ ਸੀਗੇ ਕਿ ਸੀਜ਼ਨਲ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ, ਦੇਰ ਆਰ ਸਮ ਨਿਊ ਪੈਕੇਜ, ਸਮ ਨਿਊ ਡੀਲਸ ਅਵੇਲੇਬਲ, ਕੁਛ ਨਾ ਕੁਛ ਹੁੰਦਾ ਰਹਿੰਦਾ। ਤੁਸੀਂ ਆਪਣੀ ਕਰੰਟ ਮੌਰਗੇਜ ਚੈੱਕ ਕਰਾਉਣੀ ਹੋਵੇ ਜਾਂ ਕਿਸੇ ਤਰ੍ਹਾਂ ਦੀ ਹੋਰ ਫਾਈਨੈਂਸ਼ੀਅਲ ਸਲਾਹ ਲੈਣੀ ਹੋਵੇ ਤਾਂ ਤੁਹਾਨੂੰ ਪੁਖਤਾ ਜਾਣਕਾਰੀ ਉਹਨਾਂ ਤੋਂ ਮਿਲ ਸਕਦੀ ਹੈ। ਮਿਹੰਕ ਪਟਨਾਇਕ ਜੀ ਤੋਂ 6477022023647220 ਇਹਨਾਂ ਦਾ ਫੋਨ ਨੰਬਰ ਹੈ। ਤੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਜੀ, ਹੁਣ ਕੁਝ ਦੇਰ ਬਾਅਦ ਤੁਹਾਡੇ ਲਈ ਪੇਸ਼ ਹੋਣਗੀਆਂ ਖ਼ਬਰਾਂ, ਤੇ ਖ਼ਬਰਾਂ ਤੋਂ ਬਾਅਦ ਅਗਲਾ ਪ੍ਰੋਗਰਾਮ ਹੋਏਗਾ। ਤੇ ਮੇਰੀ ਜਿੰਨੀ ਕੁ ਗੱਲਬਾਤ ਸੀ ਉਹ ਅੱਜ ਮੈਂ ਤੁਹਾਡੇ ਨਾਲ ਸਾਂਝੀ ਤਕਰੀਬਨ ਕਰ ਲਈ ਹੈ, ਬਟ ਸਿਵਿਲਾਈਜੇਸ਼ਨ ਦੇ ਮਾਇਨੇ ਸਾਨੂੰ ਜ਼ਰੂਰ ਤਲਾਸ਼ਣੇ ਪੈਣਗੇ ਕਿ ਸਿਵਿਲਾਈਜੇਸ਼ਨ ਦੇ ਮਾਇਨੇ ਕੀ ਨੇ, ਕੀ ਸੱਚਮੁੱਚ ਆਪਣੀ ਸਿਵਿਲਾਈਜੇਸ਼ਨ ਨੂੰ ਲੋਕ ਭੱਜ ਕੇ ਆਉਂਦੇ ਆ, ਨਹੀਂ ਆਉਂਦੇ। ਬਹੁਤ ਵੱਡਾ ਘਰ ਪਾਉਣ ਤੋਂ ਬਾਅਦ ਬੰਦਾ ਸ਼ਾਂਤੀ ਲਈ ਤਾਂ ਕਿਤੇ ਹੋਰ ਹੀ ਚਲਾ ਜਾਂਦਾ। ਮੈਂ ਕਿਹਾ ਯਾਰ, ਇੰਨੇ ਮਿਲੀਅਨ ਦਾ ਘਰ ਪਾਇਆ, ਸ਼ਾਂਤੀ ਤੇ ਇੱਥੇ ਮਿਲਣੀ ਚਾਹੀਦੀ ਸੀ ਜਿੱਥੇ ਸਾਰੀ ਜ਼ਿੰਦਗੀ ਦੀ ਮਿਹਨਤ ਲਾਤੀ, ਉਹ ਸ਼ਾਂਤੀ ਕਹਾਂ ਚਲੀ ਗਈ ਰਹੀ ਹੈ। ਕਹਿੰਦੇ ਬਹੁਤ ਦੂਰ ਬਾਅਦ ਗਈ, ਉਹ ਤੋਂ ਬੋਲਿਆ ਸਸਤਾ ਮਿਲ ਜਾਣੀ ਸੀ। ਮੈਂ ਕਿਹਾ ਮਿਲ ਜਾਣੀ ਤੇ ਤੂੰ ਫਿਰ ਵਹੀ ਢੂੰਢ ਲੇਤੇ, ਤੇ ਫਿਰ ਕਹਿੰਦੇ ਜ਼ਿੰਦਗੀ ਚ ਤਰੱਕੀ ਕਿਹਨੂੰ ਕਰਕੇ ਦਿਖਾਉਂਦੇ, ਤਰੱਕੀ ਕਾਹੇ ਕੇ ਲਈ, ਕੀ ਕੋਈ ਸਮਝ ਨਹੀਂ ਆ ਰਿਹਾ। ਬਹੁਤ ਚੀਜ਼ਾਂ ਮੀਨਿੰਗਲੈਸ ਹੋ ਜਾਂਦੀਆਂ, ਬੇਕਾਰ ਮੈਂ ਭਾਗਾ ਭਗਾ ਕਰ ਹਮੇ, ਸਿਰਫ ਥਕਾਨਾ ਹੀ ਥੱਕ ਗਿਆ ਇਹ ਜ਼ਿੰਦਗੀ, ਕੁਛ ਐਸੇ ਚੱਲਣੀ ਸੀ। ਟੁੱਟੀਆਂ ਫੁੱਟੀਆਂ ਨਜ਼ਮਾਂ ਮੈਂ ਵੀ ਕਦੇ ਨਾ ਕਦੇ ਲਿਖ ਕੇ ਸੁਣਾ ਕਰ ਦਿੰਦਾ ਹੁੰਦਾ, ਤੇ ਬਸ ਇੰਨੀ ਕੀ ਗੱਲਬਾਤ ਸੀਗੀ ਜੀ। ਬਾਕੀ ਫਿਰ ਕੱਲ ਦੁਬਾਰਾ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਹੁਣ ਪੇਸ਼ ਹੋਣਗੀਆਂ ਖ਼ਬਰਾਂ, ਤੇ ਮੈਂ ਕੱਲ ਤੱਕ ਦੀ ਤਿਆਰੀ ਕਰ ਲਾਂ, ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ।
770 AM ਤੇ ਖ਼ਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖ਼ਬਰਾਂ। ਮੇਜਰ ਦੇ ਕਤਲ ਦੀ ਜਾਂਚ ਦਰਮਿਆਨ ਕੈਨੇਡਾ ਨੇ ਭਾਰਤੀ ਡਿਪਲੋਮੈਟ ਨੂੰ ਕੱਢਿਆ। ਅਧਿਆਪਕਾਂ ਤੇ ਵਿਦਿਆਰਥੀਆਂ ਉੱਤੇ ਹਮਲਾ ਕਰਨ ਵਾਲੀ 12 ਸਾਲਾ ਲੜਕੀ ਨੂੰ ਕੀਤਾ ਗਿਆ ਚਾਰਜ। TTC ਸਟੇਸ਼ਨ ਉੱਤੇ ਗੋਲੀ ਲੱਗਣ ਦੇ ਨਾਲ 16 ਸਾਲਾ ਲੜਕਾ ਹੋਇਆ ਜ਼ਖਮੀ। ਹੁਣ ਖ਼ਬਰਾਂ ਵਿਸਥਾਰ ਨਾਲ। BC ਵਿਚ ਸਿੱਖ ਆਗੂ ਦੇ ਕਤਲ ਦੇ ਮਾਮਲੇ ਦੇ ਵਿਚ ਕੈਨੇਡੀਅਨ ਖੁਫੀਆ ਏਜੰਸੀਆਂ ਦੇ ਵੱਲੋਂ ਭਾਰਤ ਸਰਕਾਰ ਦਾ ਹੱਥ ਹੋਣ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਕੈਨੇਡਾ ਵੱਲੋਂ ਭਾਰਤ ਦੇ ਡਿਪਲੋਮੈਟ ਨੂੰ ਕੱਢ ਦਿੱਤਾ ਗਿਆ। ਵਿਦੇਸ਼ ਮੰਤਰੀ ਮਿਲੇਨੀ ਜੌਲੀ ਵੱਲੋਂ ਭਾਰਤ ਦੇ ਇਸ ਡਿਪਲੋਮੈਟ ਦੀ ਪਹਿਚਾਣ ਕੈਨੇਡਾ ਦੇ ਵਿਚ ਭਾਰਤੀ ਖੁਫੀਆ ਏਜੰਸੀ ਰੋ ਦੇ ਹੈੱਡ ਵਜੋਂ ਕੀਤੀ ਗਈ ਹੈ। ਜੌਲੀ ਵੱਲੋਂ ਸੋਮਵਾਰ ਨੂੰ ਇਸ ਖ਼ਬਰ ਦੀ ਪੁਸ਼ਟੀ ਕੀਤੀ ਗਈ। ਇਸ ਤੋਂ ਥੋੜੀ ਦੇਰ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕੈਨੇਡੀਅਨ ਇੰਟੈਲੀਜੈਂਸ ਏਜੰਸੀਜ਼ ਦੇ ਕੋਲ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਮਸ਼ਹੂਰ ਸਿੱਖ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਪਿੱਛੇ ਭਾਰਤ ਸਰਕਾਰ ਦੇ ਏਜੰਡੇ ਦਾ ਹੱਥ ਹੈ। ਜੌਲੀ ਨੇ ਆਖਿਆ ਕਿ ਜਦੋਂ ਇਹ ਗੱਲ ਸਾਡੇ ਸਾਹਮਣੇ ਲਿਆਂਦੀ ਗਈ, ਉਸ ਤੋਂ ਬਾਅਦ ਅਸੀਂ 3 ਸਿਧਾਂਤਾਂ ਉੱਤੇ ਕੰਮ ਕਰ ਰਹੇ ਹਾਂ। ਪਹਿਲਾਂ ਸਾਨੂੰ ਸੱਚ ਸਾਹਮਣੇ ਲਿਆਉਣਾ ਹੋਵੇਗਾ, ਦੂਜਾ ਅਸੀਂ ਹਮੇਸ਼ਾ ਕੈਨੇਡੀਅਨ ਦੀ ਹਿਫਾਜ਼ਤ ਕਰਾਂਗੇ, ਅਤੇ ਤੀਜਾ ਅਸੀਂ ਕੈਨੇਡਾ ਦੀ ਖੁਦਮੁਖਤਿਆਰੀ ਦੀ ਹਿਫਾਜ਼ਤ ਕਰਾਂਗੇ। ਉਨ੍ਹਾਂ ਨੇ ਆਖਿਆ ਕਿ ਇਹ ਸੁਨੇਹਾ ਉਨ੍ਹਾਂ ਆਪਣੇ ਹਮਰੁਤਬਾ ਭਾਰਤੀ ਅਧਿਕਾਰੀਆਂ ਨੂੰ ਵੀ ਦਿੱਤਾ। ਇਹ ਆਸ ਪ੍ਰਗਟਾਈ ਹੈ ਕਿ ਭਾਰਤ ਇਸ ਮਾਮਲੇ ਦੀ ਤਹਿ ਤੱਕ ਜਾਣ ਵਿਚ ਉਨ੍ਹਾਂ ਦੀ ਪੂਰੀ ਮਦਦ ਕਰੇਗਾ। ਉਨ੍ਹਾਂ ਨੇ ਆਖਿਆ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਅਸੀਂ ਭਾਰਤ ਦੇ ਡਿਪਲੋਮੈਟ ਨੂੰ ਕੱਢਿਆ। ਜ਼ਿਕਰਯੋਗ ਹੈ ਕਿ 18 ਜੂਨ ਨੂੰ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਨਿੱਜਰ ਨੂੰ ਗੋਲੀਆਂ ਮਾਰੀਆਂ ਗਈਆਂ ਸਨ, ਉਸ ਦੀ ਮੌਕੇ ਉੱਤੇ ਮੌਤ ਹੋ ਗਈ ਸੀ। ਸੋਮਵਾਰ ਸਵੇਰੇ ਔਸ਼ਵਾ ਦੇ ਸਕੂਲ ਵਿਚ 3 ਟੀਚਰਸ ਤੇ 1 ਵਿਦਿਆਰਥੀ ਉੱਤੇ ਹਮਲਾ ਕਰਨ ਵਾਲੀ 12 ਸਾਲਾ ਲੜਕੀ ਨੂੰ ਚਾਰਜ ਕੀਤਾ ਗਿਆ। ਸਵੇਰੇ 11:30 ਵਜੇ ਦੇ ਨੇੜੇ ਤੇੜੇ ਹਿਲਕ੍ਰਾਫਟ ਸਟਰੀਟ ਤੇ ਵਿਲਸਨ ਰੋਡ ਨਾਰਥ ਏਰੀਆ ਦੇ ਵਿਚ ਸਥਿਤ ਸਰ ਐਲਬਰਟ ਲਵ ਕੈਥੋਲਿਕ ਸਕੂਲ ਵਿਚ ਦਰਹਾਮ ਰੀਜਨਲ ਪੁਲਿਸ ਨੂੰ ਸੱਦਿਆ ਗਿਆ। ਪੁਲਿਸ ਨੂੰ ਰਿਪੋਰਟ ਮਿਲੀ ਹੈ ਕਿ ਇੱਕ ਵਿਦਿਆਰਥਣ ਦੇ ਵੱਲੋਂ ਅਧਿਆਪਕਾਂ ਤੇ ਵਿਦਿਆਰਥੀਆਂ ਉੱਤੇ ਹਮਲਾ ਕੀਤਾ ਜਾ ਰਿਹਾ ਹੈ। ਪੁਲਿਸ ਦੇ ਮੌਕੇ ਉੱਤੇ ਪਹੁੰਚਣ ਉੱਤੇ ਲੜਕੀ ਸਕੂਲ ਛੱਡ ਕੇ ਭੱਜ ਗਈ। ਪੁਲਿਸ ਨੂੰ 12 ਸਾਲਾ ਲੜਕੀ ਸਕੂਲ ਯਾਰਡ ਵਿਚ ਮਹਿਲਾ ਸਟਾਫ ਉੱਤੇ ਹਮਲਾ ਕਰਦੀ ਮਿਲੀ। ਇੱਕ ਪੁਲਿਸ ਅਧਿਕਾਰੀ ਨੇ ਕੰਡਕਟਿਡ ਐਨਰਜੀ ਵੈਪਨ ਦੀ ਵਰਤੋਂ ਕਰਕੇ ਇਸ ਹਮਲੇ ਨੂੰ ਰੋਕਿਆ ਤੇ ਲੜਕੀ ਨੂੰ ਹਿਰਾਸਤ ਵਿਚ ਲਿਆ ਗਿਆ। ਪੁਲਿਸ ਨੇ ਆਖਿਆ ਇਹ ਘਟਨਾ ਬਾਡੀ ਕੈਮਰਾ ਵਿਚ ਰਿਕਾਰਡ ਵੀ ਹੋਈ ਹੈ। ਲੜਕੀ ਵੱਲੋਂ ਇੱਕ ਵਿਅਕਤੀ ਦੇ ਸਿਰ ਉੱਤੇ ਵਾਰ ਕਰਨ ਦੇ ਕਾਰਨ ਉਸਨੂੰ ਹਸਪਤਾਲ ਲਿਜਾਇਆ ਗਿਆ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਜ਼ਖਮ ਕਿੰਨੇ ਕੁ ਗੰਭੀਰ ਨੇ। 12 ਸਾਲਾ ਲੜਕੀ ਨੂੰ ਹਮਲੇ ਦੇ 4 ਮਾਮਲਿਆਂ ਅਤੇ ਸ਼ਰਾਰਤ ਦੇ ਮਾਮਲਿਆਂ ਦੇ ਵਿਚ ਚਾਰਜ ਕੀਤਾ ਗਿਆ। ਬਾਅਦ ਵਿਚ ਅੰਡਰਟੇਕਿੰਗ ਤੋਂ ਬਾਅਦ ਉਸਨੂੰ ਰਿਹਾ ਕਰ ਦਿੱਤਾ ਗਿਆ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਜਾਂਚਕਾਰ ਦਰਹਾਮ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਤੇ ਕੁੜੀ ਦੇ ਮਾਪਿਆਂ ਦੇ ਸੰਪਰਕ ਵਿਚ ਹੈ। ਟੀਟੀਸੀ ਕੈਨੇਡੀਅਨ ਸਟੇਸ਼ਨ ਦੇ ਉੱਤੇ ਗੋਲੀ ਮਾਰੇ ਜਾਣ ਦੇ ਕਾਰਨ ਇੱਕ 16 ਸਾਲਾ ਲੜਕਾ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋਇਆ। ਇਸ ਸਮੇਂ ਉਹ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਵਿਚ ਹੈ। ਟੋਰਾਂਟੋ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਦੁਪਹਿਰ 3 ਵਜੇ ਦੇ ਨੇੜੇ ਤੇੜੇ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਐਗਲਿੰਟਨ ਐਵੇਨਿਊ ਈਸਟ ਤੇ ਕੈਨੇਡੀ ਰੋਡ ਦੇ ਏਰੀਏ ਦੇ ਵਿਚ ਟੀਟੀਸੀ ਸਰਵੇ ਸਟੇਸ਼ਨ ਉੱਤੇ ਪਹੁੰਚੇ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਲੜਕਾ ਨੇੜੇ ਸਥਿਤ ਰਿਹਾਇਸ਼ ਇਮਾਰਤ ਵਿਚ ਜ਼ਖਮੀ ਹਾਲਤ ਵਿਚ ਮਿਲਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਟੋਰਾਂਟੋ ਪੁਲਿਸ ਦੇ ਇੰਸਪੈਕਟਰ ਲੌਰੀ ਕ੍ਰਿਨਬਰਗ ਨੇ ਦੱਸਿਆ ਕਿ 16 ਸਾਲਾ ਲੜਕੇ ਨੇ ਦੱਸਿਆ ਕਿ ਗੋਲੀ ਲੱਗੇ ਹੋਣ ਦੀ ਖ਼ਬਰ ਦੇਣ ਲਈ ਉਸਨੇ 911 ਉੱਤੇ ਕਾਲ ਕੀਤਾ ਸੀ। ਪੈਰਾਮੈਡਿਕਸ ਨੇ ਦੱਸਿਆ ਕਿ ਗੋਲੀ ਉਸਦੇ ਨਾਲ ਖੈਂਦੀ ਹੋਈ ਗਈ। ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਮਸ਼ਕੂਕ ਵਿਅਕਤੀ ਪੁਰਸ਼ ਹੈ ਅਤੇ ਉਹ ਆਪਣੇ 20 ਸਾਲ ਦੀ ਉਮਰ ਚ ਹੋਵੇਗਾ। ਇਹ ਵੀ ਸਪਸ਼ਟ ਨਹੀਂ ਹੈ ਕਿ ਮਸ਼ਕੂਕ ਮੌਕੇ ਤੋਂ ਕਿਸੇ ਗੱਡੀ ਵਿਚ ਫਰਾਰ ਹੋਇਆ ਜਾਂ ਪੈਦਲ ਹੀ ਫਰਾਰ ਹੋਇਆ। ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੁਆਰਥਾ ਲੇਕਸ ਦੇ ਵਿਚ 2 ਗੱਡੀਆਂ ਦੀ ਟੱਕਰ ਵਿਚ 3 ਵਿਅਕਤੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਨੇ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਇਹ ਹਾਦਸਾ ਹਾਈਵੇ 7 ਉੱਤੇ ਸਿਮਕੋ ਸਟਰੀਟ ਤੇ ਬੈਰੀ ਰੋਡ ਦੇ ਉੱਤੇ ਐਤਵਾਰ ਰਾਤ 10 ਵਜੇ ਹੋਇਆ। ਪੁਲਿਸ ਨੇ ਦੱਸਿਆ ਕਿ 3 ਵਿਅਕਤੀਆਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਸਥਿਤੀ ਦੇ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪੁਲਿਸ ਨੇ ਆਖਿਆ ਕਿ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਦੱਸਿਆ ਕਿ ਹਾਈਵੇ 7 ਦੇ ਇਸ ਹਿੱਸੇ ਨੂੰ ਜਾਂਚ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਬੁਲੇਟਿਨ ਦੀਆਂ ਚੁਣਵੀਆਂ ਖਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਨਿੱਜਰ ਦੇ ਕਤਲ ਦੀ ਜਾਂਚ ਦਰਮਿਆਨ ਕੈਨੇਡਾ ਨੇ ਭਾਰਤੀ ਡਿਪਲੋਮੈਟ ਨੂੰ ਕੱਢਿਆ। ਅਧਿਆਪਕਾਂ ਦੇ ਵਿਦਿਆਰਥੀਆਂ ਉੱਤੇ ਹਮਲਾ ਕਰਨ ਵਾਲੀ 12 ਸਾਲਾ ਲੜਕੀ ਨੂੰ ਕੀਤਾ ਗਿਆ ਚਾਰ। ਟੀਟੀਸੀ ਸਟੇਸ਼ਨ ਉੱਤੇ ਗੋਲੀ ਲੱਗਣ ਦੇ ਨਾਲ 16 ਸਾਲਾ ਲੜਕਾ ਹੋਇਆ ਜ਼ਖਮੀ। 2 ਗੱਡੀਆਂ ਦੀ ਟੱਕਰ ਵਿੱਚ 3 ਵਿਅਕਤੀ ਜ਼ਖਮੀ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप 2 कारों और 1 घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ। ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ ਵਿਦ ਪ੍ਰਾਈਵੇਟ ਰੂਮ, ਇਨ ਹਾਊਸ ਮੋਰਗੇਜ ਐਂਡ ਲੋਇਲਸ ਟੀਮ, ਇਨ ਹਾਊਸ ਪ੍ਰੋਜੈਕਟ ਇਨਵੈਸਟਮੈਂਟ ਓਪਰਚੁਨਿਟੀ। ਫਿਰ ਦੇਰ ਕਾਦੀ, ਆਓ ਤੇ ਜੁਆਇਨ ਕਰੋ ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਾਂ ਕਾਲ ਕਰੋ 905-890-1300, ਜਾਂ ਵਿਜ਼ਿਟ ਕਰੋ EHRB.ca।
क्या आपके पास आइडियाज या तजावीज हैं कि आप एक नई बैरूनी तफरी जगह में क्या देखना चाहते हैं? सिटी ऑफ ब्रैम्पटन आपके ख्यालात का इजहार करने के लिए सितंबर 23 सैटरडे सुबह 10 से दोपहर 2 बजे तक ब्रैम्बली लिमिटेड कम्युनिटी पार्क में इनवाइट करता है। ये खुद वहाँ ऑन साइट मौजूद होंगे, आवाम से उनके ख्यालात तजावीज हासिल करेंगे कि ये जगह कैसी नजर आ सकती है। ये एक फ्री इवेंट है, सबके लिए खाने पीने तफरी सरगर्मियाँ मौजूद होंगी। मजीद जानने के लिए brampton.ca/engage पर विजिट करें।
A child's smile can make a big difference when it comes to their health. If you have kids under 12, earn less than $90,000 a year, and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ